ਸਤਨਾਮ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਪੰਜਵਾਂ। ਜਾ ਕੈ ਦਰਸ ਪਾਪ ਕੋਟ ਉਤਾਰੇ, ਭੇਟਤ ਸੰਗ ਇਹੋ ਭਵ ਜਲ ਤਾਰੇ। ਜਾ ਕੈ ਦਰਸ ਪਾਪ ਕੋਟ ਉਤਾਰੇ, ਭੇਟਤ ਸੰਗ ਇਹੋ ਭਵ ਜਲ ਤਾਰੇ। ਓਏ ਸਾਜਨ ਓਏ ਮੀਤ ਪਿਆਰੇ, ਜੋ ਹਮ ਕਉ ਹਰ ਨਾਮ ਚਿਤਾਰੇ, ਰਹਾਉ ਜਾ ਕਾ ਸ਼ਬਦ ਸੁਨਤ ਸੁਖ ਸਾਰੇ, ਜਾਂ ਕੀ ਟਹਿਲ ਜਮਦੂਤ ਬਿਦਾਰੇ, ਜਾਂ ਕੀ ਧੀਰਕ ਇਸ ਮਨਹਿ ਸੁਧਾਰੇ, ਜਾਂ ਕੈ ਸਿਮਰਣ ਮੁਖ ਉਜਲਾਰੇ, ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ, ਸਰਣ ਨਾਨਕ ਤਿਨ ਸਦ ਬਲਿਹਾਰੇ, ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ, ਸਰਣ ਨਾਨਕ ਤਿਨ ਸਦ ਬਲਿਹਾਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਪੂਜਾ ਪਾਦ ਵਾਲੀਏ ਕੁੱਲ ਆਲਮ, ਹਾਯੂਰੇ ਅਨਵਰ ਸਰਵਰੇ ਕਾਇਨਾਤ, ਮਿੱਠ ਬੋਲੜੇ ਸੱਜਣ ਸੁਆਮੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਯੂਰੀ ਦੇ ਵਿੱਚ ਸੱਜ ਬੈਠੇ ਗੁਰੂ ਪਿਆਰੇ ਖਾਲਸਾ ਜੀ, ਪੂਰੇ ਗੁਰ ਕਾ ਸੁਨ ਉਪਦੇਸ਼, ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੈ, ਇਹਨਾਂ ਮਹਾਂਵਾਕਾਂ ਅਨੁਸਾਰ ਜੋ ਸਤਿਗੁਰਾਂ ਨੇ ਆਪਣਾ ਪਾਵਨ ਪਵਿੱਤਰ ਉਪਦੇਸ਼ ਦੀਨ ਦੁਨੀ ਦੇ ਤਖ਼ ਤੇ ਬਿਰਾਜਮਾਨ ਹੋ ਕੇ ਬਖਸ਼ਿਸ਼ ਕੀਤਾ ਹੈ, ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਪਾਵਨ ਪਵਿੱਤਰ ਬੋਲ, ਆਵਹੋ ਸੰਤ ਮਿਲਹੋ ਮੇਰੇ ਭਾਈ, ਮਿਲ ਹਰ ਹਰ ਕਥਾ ਕਰਹੋ, ਉਹ ਕਥਾ ਉਹ ਗੁਰੂ ਦੀ ਸ਼ਬਦ ਉਹ ਗੁਰੂ ਸ਼ਬਦ ਦੀ ਵਿਚਾਰ ਜਿਹਦੇ ਉੱਤੇ ਪਰਮਾਤਮਾ ਦਇਆ ਕਰਦਾ ਆ, ਉਹ ਹੋਏ ਗੁਰਮੁਖ ਪਿਆਰਿਓ, ਇਸ ਕਥਾ ਦਾ ਇਸ ਗੁਰੂ ਸ਼ਬਦ ਦੀ ਵਿਚਾਰ ਦਾ ਸਰੋਤਾ ਬਣਦਾ ਆ। ਸਤਿਗੁਰਾਂ ਦੇ ਬੜੇ ਪਿਆਰੇ ਬੋਲ ਨੇ, ਜਿਸੇ ਜਗਾਵੈ ਪੀ ਆਵੈ ਇਹ ਰਸ ਅਕਥ ਕਥਾ ਤਿੰਨ ਜਾਨੀ। ਤੋ ਗੁਰਮੁਖ ਪਿਆਰਿਓ, ਗੁਰੂ ਸ਼ਬਦ ਦੇ ਵਿਚਾਰ ਨੂੰ ਸਰਵਣ ਕਰਨ ਵਾਸਤੇ ਆਪ ਸਭ ਗੁਰਮੁਖ ਪਿਆਰੇ ਗੁਰੂ ਚਰਣਾਂ ਦੇ ਵਿੱਚ ਬਿਰਾਜਮਾਨ ਹੋ ਸੂਹੀ ਰਾਗ ਦੇ ਵਿੱਚ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਪਵਿੱਤਰ ਸ਼ਬਦ ਆ। ਰਹਾਉ ਦੀ ਪੰਕਤੀ ਦੇ ਵਿੱਚ ਸਤਿਗੁਰਾਂ ਨੇ ਸੱਚੇ ਸੱਜਣ ਤੇ ਮਿੱਤਰ ਦੀ ਗੱਲ ਕੀਤੀ ਹੈ ਕਿ ਸੰਸਾਰ ਦੇ ਵਿੱਚ ਸੱਚਾ ਸੱਜਣ, ਸੱਚਾ ਮਿੱਤਰ ਕੌਣ ਆ ਤੇ ਕਿਹਨੂੰ ਆਪਾਂ ਸੱਚਾ ਮਿੱਤਰ ਬਣਾਉਣਾ ਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਗੁਰਮੁਖ ਸਿਉਂ ਕਰ ਦੋਸਤੀ, ਸਤਿਗੁਰ ਸਿਉਂ ਲਾਏ ਚਿੱਤ, ਜਨਮ ਮਰਨ ਕਾ ਮੂਲ ਕੱਟੀਏ ਤਾਂ ਸੁਖ ਹੋਵੀ ਮਿੱਤ। ਗੁਰਬਾਣੀ ਦੇ ਵਿੱਚ ਯਾਰ, ਸੱਜਣ, ਸਖਾ, ਬੇਲੀ, ਮਿੱਤਰ, ਦੋਸਤ ਸਭ ਸਮਰਥ ਨੇ। ਕਿਸੇ ਜਗ੍ਹਾ ਤੇ ਸਤਿਗੁਰਾਂ ਨੇ ਉਸ ਪਰਮਾਤਮਾ ਨੂੰ ਆਪਣਾ ਮੀਤ ਮਿੱਤਰ ਕਿਹਾ ਹੋਇਆ ਆ, ਕਿਤੇ ਸੱਜਣ ਕਿਹਾ ਹੋਇਆ ਆ, ਕਿਤੇ ਦੋਸਤ ਕਿਹਾ ਹੋਇਆ ਆ, ਕਿਤੇ ਸਖਾ ਕਿਹਾ ਹੋਇਆ ਆ, ਕਈ ਜਗ੍ਹਾ ਤੇ ਬੇਲੀ ਵੀ ਕਿਹਾ ਹੋਇਆ ਆ। ਫਾਰਸੀ ਭਾਸ਼ਾ ਦਾ ਲਫ਼ਜ਼ ਯਾਰ ਜਿਹੜਾ ਆ, ਬੇਸ਼ੱਕ ਉਹ ਸਤਿਕਾਰਯੋਗ ਲਫ਼ਜ਼ ਅੱਜ ਕੱਲ੍ਹ ਨਹੀਂ ਰਹਿ ਗਿਆ, ਪਰ ਉਸ ਲਫ਼ਜ਼ ਦੇ ਨਾਲ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਪਰਮਾਤਮਾ ਨੂੰ ਸੰਬੋਧਨ ਹੋ ਕੇ ਇਹ ਗੱਲ ਕਹੀ ਆ, ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀ ਆ, ਤਿਸ ਮੋਹਣ ਦਾਸ ਪਿਆਰੇ ਹੋ ਫਿਰੋ ਖੋਜੰਤੀ ਆ, ਤਿਸ ਮੋਹਣ ਲਾਲ ਪਿਆਰੇ ਹੋ ਫਿਰੋ ਖੋਜੰਤੀ ਆ। ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਯਾਰ ਕਰਕੇ ਸੰਬੋਧਨ ਕੀਤਾ ਆ, ਕਹਿੰਦੇ ਦੀਨ ਦੁਨੀਆ ਦਰ ਕੁਮੰਦੇ ਆ ਪਰੀ ਰੁਖਸਾਰ ਮਾਂ, ਹਰ ਦੋ ਆਲਮ ਕੀਮਤੇ ਇੱਕ ਤਾਰ ਮੂਏ ਯਾਰ ਮਾਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਵੀ ਪਰਮਾਤਮਾ ਨੂੰ ਯਾਰ ਦੇ ਨਾਮ ਦੇ ਨਾਲ ਸੰਬੋਧਨ ਕੀਤਾ, ਕਹਿੰਦੇ ਜਦੋਂ ਚਮਕੌਰ ਦੀ ਕੱਚੀ ਹਵੇਲੀ ਦੇ ਵਿੱਚੋਂ ਨਿਕਲ ਕੇ ਰਾਤੋਂ ਰਾਤ ਸਤਿਗੁਰੂ ਜੀ ਪੈਂਡਾ ਤੈਅ ਕਰਦੇ ਹੋਏ ਇਕੱਲੇ ਹੀ ਮਾਛੀ ਵਾਲੇ ਦੀ ਪਾਵਨ ਪਵਿੱਤਰ ਧਰਤੀ ਤੇ ਪਹੁੰਚੇ, ਬਾਰ ਬਾਰ ਸਤਿਗੁਰਾਂ ਨੇ ਨਗਰ ਤੋਂ ਡੇਰਾ ਕੀਤਾ, ਕਹਿਣ ਤੋਂ ਭਾਵ ਉੱਥੇ ਖੂਹ ਤੋਂ ਜਾ ਕੇ ਥੋੜਾ ਜਿਹਾ ਸਤਿਗੁਰਾਂ ਨੇ ਜਲ ਛਕਿਆ, ਇੱਕ ਜੰਡ ਦੇ ਹੇਠ ਸਤਿਗੁਰ ਸੱਚੇ ਪਾਤਸ਼ਾਹ ਜੀ ਰੋੜਾਂ ਦੇ ਉੱਤੇ ਹੀ ਆਰਾਮ ਕਰਨ ਲੱਗ ਪਏ, ਕਿਉਂਕਿ ਸਰੀਰ ਨੂੰ ਥਕਾਵਟ ਸੀ। ਇੱਕ ਤੇ ਪੈਂਡਾ ਤੈਅ ਕਰਕੇ ਆਏ ਸਨ, ਦੂਸਰਾ ਦੋ ਤਿੰਨ ਰਾਤਾਂ ਤੋਂ ਸਤਿਗੁਰ ਸੱਚੇ ਪਾਤਸ਼ਾਹ ਜੀ ਸੌਂ ਵੀ ਨਹੀਂ ਸਨ ਸਕੇ। ਤੇ ਗੁਰਮੁਖ ਪਿਆਰੇ ਉੱਥੇ ਸਤਿਗੁਰਾਂ ਨੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਸ਼ਬਦ ਕਹਿੰਦੇ ਉਚਾਰਨ ਕੀਤਾ ਸੀ, ਜਿਹਦੀ ਆਖਰੀ ਪੰਕਤੀ ਦੇ ਵਿੱਚ ਪਰਮਾਤਮਾ ਨੂੰ ਯਾਰ ਦੇ ਨਾਲ ਸੰਬੋਧਨ ਕੀਤਾ, ਕਹਿੰਦੇ ਯਾਰੜੇ ਦਾ ਸਾਨੂੰ ਸਥਰ ਚੰਗਾ, ਭੱਠ ਖੇੜਿਆਂ ਦੇ ਰਹਿਣਾ। ਤੋ ਗੁਰਮੁਖ ਪਿਆਰਿਓ, ਸੰਸਾਰ ਦੇ ਜਿੰਨੇ ਵੀ ਰਿਸ਼ਤੇ ਨੇ, ਇਹ ਮਾਤਾ ਪਿਤਾ ਭੈਣ ਭਰਾ ਜੋ ਵੀ ਰਿਸ਼ਤੇ ਨੇ, ਸਾਰੇ ਮੈਤਰੀ ਭਾਵ ਦੇ ਨਾਲ ਹੀ ਪਲਦੇ ਨੇ, ਮਿੱਤਰਤਾ ਹੀ ਕਰਕੇ। ਬੇਸ਼ੱਕ ਉਹ ਪਰਮਾਤਮਾ ਜਿਹੜਾ ਆ ਸਾਨੂੰ ਸਾਰਿਆਂ ਨੂੰ ਸਭ ਕੁਝ ਹੀ ਦੇ ਰਿਹਾ ਆ, ਸੰਸਾਰ ਦੇ ਸਾਰੇ ਜੀਵ ਕੋਈ ਨਾ ਕੋਈ ਭੁੱਖ ਜ਼ਰੂਰ ਰੱਖਦੇ ਨੇ, ਪੇਟ ਦੀ ਭੁੱਖ ਆ, ਕਿਸੇ ਨੂੰ ਤਪਤਾ ਦੀ ਭੁੱਖ ਆ, ਮਾਇਆ ਦੀ ਭੁੱਖ ਆ, ਧੀਆਂ ਪੁੱਤਰਾਂ ਦੀ ਭੁੱਖ ਆ, ਕਈ ਪ੍ਰਕਾਰ ਦੀਆਂ ਭੁੱਖਾਂ ਤੇ ਪਰਮਾਤਮਾ ਸਾਰਿਆਂ ਦੀਆਂ ਲੋੜਾਂ ਪੂਰੀਆਂ ਕਰਦਾ ਆ, ਪਰ ਸਾਨੂੰ ਸੇਧ ਮਿਲਦੀ ਆ ਕਿ ਪਰਮਾਤਮਾ ਨੂੰ ਵੀ ਇੱਕ ਭੁੱਖ ਜ਼ਰੂਰ ਹੈਗੀ ਆ, ਹੋਰ ਉਹਨੂੰ ਬੇਸ਼ੱਕ ਕੋਈ ਭੁੱਖ ਨਹੀਂ ਗੀ, ਭਾਈ ਗੁਰਦਾਸ ਜੀ ਕਹਿੰਦੇ ਗੋਬਿੰਦ ਭਾਉ ਭਗਤ ਕਾ ਭੁੱਖਾ। ਪਰਮਾਤਮਾ ਵੀ ਜਿਹੜਾ ਆ ਨਾ ਉਹ ਪ੍ਰੇਮ ਦਾ ਭੁੱਖਾ ਆ, ਤੇ ਪ੍ਰੇਮ ਮਿੱਤਰਤਾਈ ਤੋਂ ਹੀ ਮਿਲਦਾ ਹੈ। ਤੇ ਗੁਰਮੁਖ ਪਿਆਰਿਓ, ਜਦੋਂ ਕਿਤੇ ਅਸੀਂ ਮਿੱਤਰ ਦੇ ਸੰਬੰਧ ਦੇ ਵਿੱਚ ਸੋਚਦੇ ਹਾਂ ਨਾ ਅੱਖਾਂ ਮੀਟ ਕੇ, ਤੇ ਸਾਡਾ ਮਨ ਜਿਹੜਾ ਨਾ ਮਿਠਾਸ ਜੀ ਦੇ ਨਾਲ ਭਰ ਜਾਂਦਾ ਹੈ, ਕੁਝ ਆਨੰਦਿਤ ਜਿਹਾ ਮਹਿਸੂਸ ਕਰਦੇ ਹਾਂ ਯਾਰ ਦਾ ਨਾਮ ਲੈ ਕੇ ਵੀ ਅਸੀਂ। ਕਿਉਂਕਿ ਦੇਖੋ ਵਿਦਵਾਨਾਂ ਨੇ ਤੇ ਸਾਨੂੰ ਇਹ ਸਮਝਾਇਆ, ਕਹਿੰਦੇ ਜਿਸ ਤਰ੍ਹਾਂ ਅਸੀਂ ਖਜ਼ਾਨਾ ਜਿਹੜਾ ਆ ਮਾਇਆ ਜਿਹੜੀ ਆ ਨਾ ਸਾਂਭ ਕੇ ਆਪਣੇ ਜੇਬੇ ਦੇ ਵਿੱਚ ਰੱਖਦੇ ਹਾਂ, ਕਹਿੰਦੇ ਅਸੀਂ ਆਪਣੇ ਜਿਹੜੇ ਦਿਲ ਦੇ ਰਾਜ ਆ ਨਾ ਉਹ ਮਿੱਤਰ ਸਾਡਾ ਖਜ਼ਾਨਾ, ਤੇ ਅਸੀਂ ਉਹਦੇ ਨਾਲ ਸਾਂਝੇ ਕਰਦੇ ਹਾਂ ਤੇ ਉਸ ਦਿਲ ਦੇ ਵਿੱਚ ਰੱਖਦੇ ਹਾਂ, ਉਹਨੂੰ ਉਹਦੇ ਨਾਲ ਸਾਂਝੇ ਕਰ ਲੈਂਦੇ ਹਾਂ, ਤੇ ਉਹ ਸਾਡੇ ਦਿਲ ਦੇ ਰਾਜ ਉਹਦੇ ਦਿਲ ਦੇ ਵਿੱਚ ਸਾਂਭੇ ਰਹਿੰਦੇ ਨੇ, ਦੁੱਖ ਸੁੱਖ ਉਹਦੇ ਨਾਲ ਅਸੀਂ ਸਾਂਝਾ ਕਰਦੇ ਹਾਂ। ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਜੀਵਨ ਨੂੰ ਪੜ੍ਹ ਕੇ ਦੇਖੀਏ, ਬਾਣੀ ਨੂੰ ਪੜ੍ਹ ਕੇ ਦੇਖੀਏ, ਤੇ ਇੱਕ ਗੱਲ ਦਾ ਅੰਦਾਜ਼ਾ ਸਾਨੂੰ ਇਹ ਵੀ ਲੱਗਦਾ ਹੈ ਕਿ ਮਿੱਤਰਤਾਈ ਦੇ ਵਿੱਚ ਉਮਰ ਨੂੰ ਨਹੀਂ ਦੇਖਿਆ ਜਾਂਦਾ ਜਿੱਥੇ ਪ੍ਰੇਮ ਦੀ ਗੱਲ ਹੋਵੇ। ਸਤਿਗੁਰੂ ਗੁਰੂ ਰਾਮਦਾਸ ਜੀ ਮਹਾਰਾਜ ਦਾ ਜੀਵਨ ਪੜ੍ਹ ਕੇ ਬੜੀ ਉੱਚੀ ਸੁੱਚੀ ਸਿੱਖਿਆ ਸਾਨੂੰ ਮਿਲਦੀ ਆ। ਜਿਸ ਬੱਚੇ ਦਾ ਮਾਂ ਬਾਪ ਬਚਪਨ ਦੇ ਵਿੱਚ ਚੜ੍ਹਾਈ ਕਰ ਜਾਵੇ ਨਾ, ਆਮ ਤੌਰ ਤੇ ਉਹ ਬੱਚੇ ਰੁਲ ਜਾਂਦੇ ਨੇ, ਯਤੀਮ ਬੱਚੇ, ਉਹਨਾਂ ਦੀ ਸੁਸਾਇਟੀ ਬੜੀ ਗਲਤ ਹੋ ਜਾਂਦੀ ਹੈ। ਪਰ ਗੁਰੂ ਰਾਮਦਾਸ ਜੀ ਮਹਾਰਾਜ ਦੇ ਮਾਤਾ ਪਿਤਾ ਚੜ੍ਹਾਈ ਕਰਨ ਤੋਂ ਬਾਅਦ ਉਹਨਾਂ ਨੇ ਇੱਕ ਸੱਚਾ ਮਿੱਤਰ ਲੱਭ ਲਿਆ, ਗੁਰਬਾਣੀ ਦੇ ਵਿੱਚੋਂ ਸਾਨੂੰ ਸੇਧ ਮਿਲਦੀ ਆ। ਉਹ ਕਹਿੰਦੇ ਸਤਿਗੁਰ ਮਿੱਤਰ ਮੇਰਾ ਬਾਲ ਸਖਾਈ, ਕਹਿੰਦੇ ਮੈਂ ਬਚਪਨ ਤੋਂ ਹੀ ਸਖਾ ਭਾਵ ਨੂੰ ਨੋਟ ਕੀਤਾ ਕਿ ਮੈਨੂੰ ਕੋਈ ਨਾ ਕੋਈ ਸੱਜਣ ਮਿੱਤਰ ਦੀ ਜ਼ਰੂਰਤ ਜ਼ਰੂਰ ਪੈਣੀ, ਤੇ ਕਹਿੰਦੇ ਉਹ ਮੈਂ ਮਿੱਤਰ ਜਿਹੜਾ ਸੀ ਨਾ ਆਪਣਾ ਸਤਿਗੁਰੂ ਬਣਾ ਲਿਆ, ਗੁਰੂ ਅਮਰਦਾਸ ਜੀ ਮਹਾਰਾਜ। ਹੋ ਰਹੇ ਨਾ ਸਕਾਂ ਬਿਨ ਦੇਖੇ ਮੇਰੀ ਮਾਈ, ਜਿਸ ਤਰ੍ਹਾਂ ਅਸੀਂ ਸੱਜਣ ਮਿੱਤਰ ਨੂੰ ਰੋਜ਼ਾਨਾ ਇੱਕ ਵਾਰ ਮਿਲ ਨਹੀਂ ਨਾ ਲੈਂਦੇ, ਉਹਦੇ ਨਾਲ ਕੋਈ ਦਿਲ ਦੀ ਗੱਲ ਸਾਂਝੀ ਨਹੀਂ ਕਰ ਲੈਂਦੇ, ਸਾਡੇ ਦਿਲ ਨੂੰ ਧੁੜਕੂ ਲੱਗਾ ਰਹਿੰਦਾ। ਗੁਰੂ ਰਾਮਦਾਸ ਜੀ ਮਹਾਰਾਜ ਜੀ ਵੀ ਇਹ ਗੱਲ ਕਹਿੰਦੇ, ਕਹਿੰਦੇ ਸਤਿਗੁਰ ਮਿੱਤਰ ਮੇਰਾ ਬਾਲ ਸਖਾਈ, ਹੋ ਰਹੇ ਨਾ ਸਕਾਂ ਬਿਨ ਦੇਖੇ ਮੇਰੀ ਮਾਈ। ਕਹਿੰਦੇ ਮੇਰੀ ਮਾਂ, ਮੈਂ ਆਪਣੇ ਮਿੱਤਰ ਨੂੰ ਦੇਖੇ ਤੋਂ ਬਿਨਾਂ ਰਹਿ ਨਹੀਂ ਸਕਦਾ, ਬੜਾ ਫਰਕ ਆ ਉਮਰ ਦਾ। ਗੁਰੂ ਅਮਰਦਾਸ ਜੀ ਮਹਾਰਾਜ ਜੀ ਬਜ਼ੁਰਗ, ਗੁਰੂ ਰਾਮਦਾਸ ਜੀ ਮਹਾਰਾਜ ਦੀ ਉਮਰ ਬਹੁਤ ਛੋਟੀ, ਫਿਰ ਰਿਸ਼ਤੇਦਾਰੀ ਵੀ ਬਣ ਗਈ। ਗੁਰੂ ਰਾਮਦਾਸ ਜੀ ਮਹਾਰਾਜ ਜੀ ਜਵਾਈ ਸਨ, ਗੁਰੂ ਅਮਰਦਾਸ ਜੀ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਜੀ ਉਹ ਸਹੁਰੇ ਸਨ। ਕਹਿੰਦੇ ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੂ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸ਼ਰਣਾਈ, ਕਰ ਦਇਆ ਨਾਮ ਪ੍ਰਗਾਸ, ਮੇਰੇ ਮੀਤ ਗੁਰਦੇਵ, ਮੇਰੇ ਮਿੱਤਰ ਗੁਰਦੇਵ, ਮੇਰੇ ਮਿੱਤਰ ਗੁਰੂ, ਮੋਕੋ ਰਾਮ ਨਾਮ ਪ੍ਰਗਾਸ। ਮੇਰੇ ਹਿਰਦੇ ਦੇ ਵਿੱਚ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪਾਵਨ ਪਵਿੱਤਰ ਸ਼ਬਦ ਦੇ ਵਿੱਚ ਕਿਹਾ ਆ, ਕਹਿੰਦੇ ਮੇਰੇ ਹਿਰਦੇ ਦੇ ਵਿੱਚ ਨਾ ਪਰਮਾਤਮਾ ਦੇ ਨਾਮ ਦਾ ਪ੍ਰਕਾਸ਼ ਕਰਦੇ। ਵੈਸੇ ਗੁਰਮੁਖ ਪਿਆਰਿਓ, ਅਸੀਂ ਲੋਕ ਸਵਾਰਥੀ ਆ, ਸਾਡੀਆਂ ਜਿਹੜੀਆਂ ਦੋਸਤੀਆਂ ਨੇ ਯਾਰੀਆਂ ਨੇ ਸਵਾਰਥ ਦੇ ਉੱਤੇ ਟਿਕੀਆਂ ਹੋਈਆਂ ਨੇ। ਜੋ ਸੰਸਾਰੇ ਕੇ ਕੁਟੰਬ ਮਿੱਤਰ ਭਾਈ ਦੇਖੇ ਮਨ ਮੇਰੇ, ਸਭ ਆਪਣੇ ਸੁਆਏ ਹੋਏ ਮਿਲਾਸਾ, ਜਿਤ ਦਿਨ ਉਨਕਾ ਸੁਆਓ ਨਾ ਹੋਏ ਆਵੇ, ਤਿਤ ਦਿਨ ਨੇੜੇ ਕੋ ਨਾ ਟੁਕਾਸਾ। ਇਹ ਸਵਾਰਥੀ ਨੇ, ਸਵਾਰਥ ਕਰਕੇ ਇੱਕ ਦੂਜੇ ਦੇ ਨਾਲ ਜੁੜੇ ਹੋਏ ਨੇ, ਤੇ ਜਿਸ ਦਿਨ ਇਹਨਾਂ ਦਾ ਸਵਾਰਥ ਪੂਰਾ ਨਹੀਂ ਨਾ ਹੁੰਦਾ, ਜਦਣ ਵੇਖ ਲੈਂਦੇ ਕਿ ਹੁਣ ਸਾਡਾ ਮਤਲਬ ਨਿਕਲ ਗਿਆ ਆ, ਫਿਰ ਉਦਣ ਕੋਈ ਲਾਗੇ ਨਹੀਂ ਜੇ ਲੱਗਦਾ। ਮਨਮੁਖ ਦੇ ਨਾਲ ਕੀਤੀ ਹੋਈ ਦੋਸਤੀ ਜਿਹੜੀ ਆ, ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਤੇ ਹੈ ਹੀ ਮਾਇਆ ਦਾ ਕਰਕੇ ਆ। ਤੇ ਸਾਨੂੰ ਨਾਲ ਇਹ ਵੀ ਸਮਝਾਉਂਦੇ ਨੇ, ਕਹਿੰਦੇ ਮਨਮੁਖ ਕੇਰੀ ਦੋਸਤੀ, ਥੋੜੜਿਆਂ ਦਿਨ ਚਾਰ, ਇੱਤ ਦੋਸਤੀ ਟੁੱਟਦਿਆਂ ਵਿਲੰਬ ਨਾ ਹੋਈ, ਇੱਤ ਦੋਸਤੀ ਚੱਲਣ ਵਿਕਾਰ। ਕੋਈ ਵਿਕਾਰਾਂ ਕਰਕੇ ਦੋਸਤੀ ਕਰਦੇ ਨਾ, ਦੇਖ ਲਵੋ, ਇਹ ਵੀ ਸਿੱਖਿਆ ਸਾਨੂੰ ਗੁਰ ਇਤਿਹਾਸ ਤੋਂ ਲੈਣੀ ਪਵੇਗੀ। ਸਤਿਗੁਰੂ ਦੇ ਕੋਲ ਆਇਆ ਆ ਮਲੂਕਾ ਚੌਧਰੀ, ਕਹਿੰਦਾ ਮੈਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਰਗੀ ਦੀ ਬਿਮਾਰੀ ਆ, ਕਿਰਪਾ ਕਰੋ। ਸਤਿਗੁਰੂ ਜੀ ਕਹਿਣ ਲੱਗੇ ਜਿਹੜੇ ਤੇਰੇ ਵਿਕਾਰੀ ਦੋਸਤ ਨੇ ਨਾ, ਨਸ਼ਈ ਦੋਸਤ, ਉਹਨਾਂ ਦੀ ਦੋਸਤੀ ਛੱਡ ਕੇ ਨਸ਼ਾ ਛੱਡ ਦੇ, ਨਸ਼ਾ ਛੱਡ ਦੇਗਾ ਤੇ ਠੀਕ ਹੋ ਜਾਏਗਾ। ਕਹਿੰਦਾ ਠੀਕ ਹੈ ਜੀ। ਕਹਿੰਦੇ ਨੇ 5-6 ਸਾਲ ਗੁਰੂ ਦੀ ਸੰਗਤ ਕੀਤੀ, ਮਿੱਤਰਤਾਈ ਕੀਤੀ, ਕੋਈ ਬਿਮਾਰੀ ਨਹੀਂ, ਸਰੀਰ ਨੌਮਰ ਨੌ ਹੋ ਗਿਆ ਆ। ਵਿਕਾਰੀ ਦੋਸਤਾਂ ਨੇ ਫੇਰ ਇੱਕ ਦਿਨ ਆਣੇ ਨੇ ਤੇ ਹਮਲਾ ਕੀਤਾ। ਉਹ ਕਹਿਣ ਲੱਗੇ ਛੱਡ, ਹੁਣ ਤੇ ਤੂੰ ਠੀਕ ਹੋ ਗਿਆ, ਰਾਜੀ ਬਾਜੀ ਹੋ ਗਿਆ ਆ, ਫੜ ਲਾ ਪੈਗ। ਕਹਿੰਦੇ ਨੇ ਰੱਜ ਕੇ ਉਹਨਾਂ ਦੇ ਨਾਲ ਸ਼ਰਾਬ ਪੀਲੀ ਤੇ ਮੌਤ ਦਾ ਕਾਰਨ ਇਹਦੀ ਦਾ ਉਹ ਬਣ ਗਈ ਨਸ਼ਾ। ਗੁਰੂ ਦੇ ਨਾਲ ਉਹ ਤੋੜ ਲਿਆ, ਵਿਕਾਰੀਆਂ ਦੇ ਨਾਲ ਲਾ ਲਈ ਤੇ ਗੁਰਮੁਖ ਪਿਆਰਿਓ ਨੁਕਸਾਨ ਹੋ ਗਿਆ। ਸਤਿਗੁਰਾਂ ਦੇ ਨਾਲ ਜੀ ਤੋੜ ਜਿਨ੍ਹਾਂ ਨੇ ਯਾਰੀ ਨਿਭਾਈ ਉਹਨਾਂ ਦਾ ਜੀਵਨ ਗੁਰਮੁਖ ਪਿਆਰਿਓ ਬੜਾ ਨਿਰਾਲਾ ਸੀ, ਸੁਚੱਜਾ ਸੀ। ਜਿਹੜੇ ਗੁਰਮੁਖ ਨੇ ਨਾ ਜਦੋਂ ਦੋਸਤੀ ਕਿਸੇ ਦੇ ਨਾਲ ਪਾ ਲੈਂਦੇ ਨੇ, ਕਹਿੰਦੇ ਆਪਣੀ ਤੋੜ ਤੱਕ ਉਸ ਦੋਸਤੀ ਨੂੰ ਨਿਭਾਉਂਦੇ ਨੇ। ਆਪਾਂ ਇਤਿਹਾਸ ਦੇ ਵਿੱਚੋਂ ਦੇਖੀਏ, ਬਾਬਾ ਬਿਧੀ ਚੰਦ ਜੀ ਨਾਲੇ ਸੂਰਮੇ, ਨਾਲੇ ਸਤਿਗੁਰਾਂ ਦੇ ਸੇਵਕ, ਨਾਲੇ ਦਸਾਂ ਨੌਵਾਂ ਦੀ ਕਿਰਤ ਕਮਾਈ ਕਰਨ ਵਾਲੇ ਤੇ ਨਾਲੇ ਪ੍ਰਚਾਰਕ। ਜਦੋਂ ਕਹਿੰਦੇ ਇੱਧਰ ਯੂਪੀ ਵਾਲੇ ਪਾਸੇ ਵੱਲ ਪ੍ਰਚਾਰ ਕਰਨ ਵਾਸਤੇ ਗਏ ਤੇ ਉੱਥੇ ਉਹਨਾਂ ਦੀ ਦੋਸਤੀ ਪੈ ਗਈ, ਸਾਂਝ ਪੈ ਗਈ ਬਾਬਾ ਸੁੰਦਰ ਸ਼ਾਹ ਦੇ ਨਾਲ। ਕਹਿੰਦੇ ਇਹਨਾਂ ਨੇ ਦੋਸਤੀ ਜਿਹੜੀ ਸੀ ਨਾ ਮਰਦੇ ਦਮ ਤੱਕ ਤੋੜ ਨਿਭਾਈ। ਉਹਨਾਂ ਨੇ ਆਖਿਆ ਇਹੋ ਜਿਹੇ ਦੋਸਤ ਵੇਖਿਆ ਹੀ ਨਹੀਂ ਜਿਹੜੇ ਚੱਲਦਿਆਂ ਨਾਲ ਚੱਲਣ, ਜਦੋਂ ਨਾਲ ਚੱਲੀਏ, ਜਦੋਂ ਤੁਰਨ ਲੱਗਦਾ ਮਨੁੱਖ ਤੇ ਕੋਈ ਨਾਲ ਚੱਲੇ, ਇਹੋ ਜਿਹਾ ਦੋਸਤ ਅੱਜ ਤੱਕ ਮਿਲਿਆ ਤੇ ਕੋਈ ਨਹੀਂ। ਕਹਿੰਦੇ ਬਾਬਾ ਬਿਧੀ ਚੰਦ ਜੀ ਕਹਿੰਦੇ ਕੋਈ ਗੱਲ ਨਹੀਂ, ਇਕੱਠੇ ਹੀ ਸਵਾਸ ਛੱਡਾਂਗੇ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਹਜ਼ੂਰੀ ਦੇ ਵਿੱਚ ਬੈਠੇ ਹੋਏ ਨੇ। ਕਹਿੰਦੇ ਉਹਨੇ ਜਦੋਂ ਸਵਾਸ ਛੱਡਣੇ ਸਨ, ਬਾਬਾ ਬਿਧੀ ਚੰਦ ਨੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਤੋਂ ਇਜਾਜ਼ਤ ਮੰਗੀ। ਕਹਿਣ ਲੱਗੇ ਸਤਿਗੁਰ ਸੱਚੇ ਪਾਤਸ਼ਾਹ ਜੀ, ਮੇਰਾ ਮਿੱਤਰ ਮੈਨੂੰ ਉਡੀਕਦਾ, ਉਹ ਚੱਲਿਆ ਆ। ਕਹਿੰਦੇ ਸਤਿਗੁਰਾਂ ਨੇ ਬਾਬਾ ਬਿਧੀ ਚੰਦ ਨੂੰ ਆਪਣੇ ਹਿਰਦੇ ਦੇ ਨਾਲ ਲਾਇਆ ਕਿ ਠੀਕ ਹੈ, ਅੱਜ ਗੁਰੂ ਘਰ ਦੇ ਵਿੱਚੋਂ ਇੱਕ ਮਿੱਤਰ ਜਿਹੜਾ ਆ ਵਿਛੜ ਚੱਲਿਆ ਆ, ਕਿਉਂਕਿ ਤੇਰੇ ਨਾਲ ਸਾਡੀ ਸਾਂਝ ਆ, ਮਿੱਤਰਤਾ ਹੀ ਆ। ਪਰ ਇਸ ਗੱਲ ਦੀ ਸਾਨੂੰ ਖੁਸ਼ੀ ਹੈ ਕਿ ਇੱਕ ਸਿੱਖ ਆਪਣੀ ਦੋਸਤੀ ਨੂੰ ਵੀ ਨਿਭਾ ਰਿਹਾ ਆ। ਜੇ ਦੋਸਤੀ ਦੇ ਸੰਬੰਧ ਦੇ ਵਿੱਚ ਅਸੀਂ ਗੁਰਮੁਖ ਪਿਆਰੇ ਉਹ ਵੇਖਦੇ ਹਾਂ ਤੇ ਪੀਰ ਬੁੱਧੂ ਸ਼ਾਹ ਦੇ ਵੱਲ ਦੇਖੋ, ਉਹਦਾ ਜੀਵਨ ਪੜ੍ਹ ਕੇ ਦੇਖੋ। ਪੰਘਾਣੀ ਦੇ ਜੰਗ ਦੇ ਵਿੱਚ ਸਤਿਗੁਰਾਂ ਨੇ ਇਹਦੀ ਮਿੱਤਰਤਾ ਹੀ ਕਰਕੇ ਪਠਾਣਾ ਨੂੰ ਰੱਖਿਆ ਹੋਇਆ ਸੀ ਤਨਖਾਹ ਤੇ, ਉਹ ਗਦਾਰੀ ਕਰ ਗਏ, ਉਹ ਮਾਇਆ ਦਾ ਕਰਕੇ ਜੁੜੇ ਸਨ। ਉਹਨਾਂ ਨੇ ਸੋਚਿਆ ਅਸੀਂ ਦੁਸ਼ਮਣ ਦੇ ਨਾਲ ਮਿਲ ਗਏ ਤੇ ਸਾਨੂੰ ਉਧਰੋਂ ਵੀ ਜਗੀਰਾਂ ਮਿਲਣਗੀਆਂ ਤੇ ਇੱਧਰ ਲੜਨ ਵਾਲਾ ਕੋਈ ਨਹੀਂ, ਇਹ ਸਾਰਾ ਖਜ਼ਾਨਾ ਅਸੀਂ ਲੁੱਟ ਲਵਾਂਗੇ। ਉਹ ਤੇ ਮਾਇਆ ਕਰਕੇ ਦੋਸਤੀ ਤੋੜ ਗਏ। ਪਰ ਬਿੱਧੂ ਪੀਰ ਬੁੱਧੂ ਸ਼ਾਹ ਨੇ ਗੁਰਮੁਖ ਪਿਆਰਿਓ ਆਪਣੀ ਦੋਸਤੀ ਨੂੰ ਕਿਵੇਂ ਨਿਭਾਇਆ? ਆਪਣੇ 700 ਮਰੀਦ ਲਿਆਂਦੇ, ਆਪਣੇ ਬੱਚੇ ਲਿਆਂਦੇ, ਆਪਣੇ ਸਾਲੇ ਪਰਿਵਾਰ ਲਿਆ, ਸਾਲਿਆਂ ਨੂੰ ਲਿਆਂਦਾ, ਰਿਸ਼ਤੇਦਾਰ ਉੱਥੇ ਆ ਗਏ, ਸ਼ਹੀਦੀਆਂ ਪ੍ਰਾਪਤ ਹੋਈਆਂ, ਅਗਲੇ ਦਿਨ ਦੀਵਾਨ ਇਸ ਤਰ੍ਹਾਂ ਹੀ ਸੱਜਿਆ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਤੁਸੀਂ ਬੈਠੇ ਰਹੇ, ਗੁਰੂ ਗੋਬਿੰਦ ਸਿੰਘ ਦੀ ਹਜ਼ੂਰੀ ਦੇ ਵਿੱਚ ਸਿੰਘ ਬੈਠੇ, ਸਤਿਗੁਰਾਂ ਨੇ ਬਖਸ਼ਿਸ਼ਾਂ ਕੀਤੀਆਂ, ਨਾਮ ਅਲੌਂਸ ਹੋਇਆ ਸਰੋਪਾ ਦੇਣ ਵਾਸਤੇ ਪੀਰ ਬੁੱਧੂ ਸ਼ਾਹ ਦਾ, ਤੇ ਸਤਿਗੁਰਾਂ ਦੇ ਹਜ਼ੂਰੀ ਦੇ ਵਿੱਚ ਖਲੋ ਕੇ ਪੀਰ ਬੁੱਧੂ ਸ਼ਾਹ ਨੇ ਇਹ ਗੱਲ ਕਹੀ, ਸਤਿਗੁਰ ਸੱਚੇ ਪਾਤਸ਼ਾਹ ਜੀ, ਮੈਂ ਆਪਣੀ ਮਰਜ਼ੀ ਦਾ ਸਰੋਪਾ ਲੈਣਾ ਚਾਹੁੰਦਾ ਹਾਂ। ਸਤਿਗੁਰ ਜੀ ਕਹਿਣ ਲੱਗੇ ਦੱਸ ਹੁਕਮ ਕਰ। ਕਹਿੰਦਾ ਜੀ ਮੇਰੇ ਸਾਹਮਣੇ ਤੁਸੀਂ ਕੇਸ ਕਰੋ, ਕੇਸ ਵਾਓ। ਕਹਿੰਦੇ ਸਤਿਗੁਰਾਂ ਨੇ ਦਸਤਾਰ ਖੋਲੀ, ਉਹਦੇ ਸਾਹਮਣੇ ਕੰਘਾ ਕੀਤਾ ਤੇ ਉਹ ਪੀਰ ਬੁੱਧੂ ਸ਼ਾਹ ਕਹਿਣ ਲੱਗਾ, ਸਤਿਗੁਰ ਜੀ ਆਹ ਜਿਹੜੇ ਤੁਹਾਡੇ ਕੇਸਾਂ ਦੇ ਜਿਹੜੇ ਕੰਘੇ ਦੇ ਵਿੱਚ ਕੇਸ ਆ ਗਏ ਨੇ ਨਾ, ਇਹ ਕੰਘਾ ਤੇ ਕੇਸ ਮੈਨੂੰ ਬਖਸ਼ਿਸ਼ ਕਰ ਦਿਓ। ਕਹਿੰਦੇ ਸਤਿਗੁਰਾਂ ਨੇ ਗੱਲ ਦੇ ਨਾਲ ਲਾਇਆ, ਗੁਰਮੁਖ ਪਿਆਰਿਓ ਮਿੱਤਰਤਾਈ ਵਿਖਾਈ ਉਹਨੇ, ਉਹ ਕੰਘਾ ਤੇ ਉਹ ਕੇਸ ਉਹਨੇ ਰੱਖੇ ਤੇ ਸਤਿਗੁਰਾਂ ਨੇ ਆਪਣੀ ਦਸਤਾਰ ਚੋਂ ਅੱਧੀ ਦਸਤਾਰ ਵੀ ਜਿਹੜੀ ਸੀ ਪੀਰ ਬੁੱਧੂ ਸ਼ਾਹ ਨੂੰ ਦਿੱਤੀ। ਤੇ ਜਦੋਂ ਜੰਗ ਚਮਕੌਰ ਦੀ ਗੱਲ ਕਰੀਏ ਅਸੀਂ, ਦੋਸਤੀ ਦੇ ਸੰਬੰਧ ਦੇ ਵਿੱਚ ਜਿਹੜੇ ਸੱਜਣ ਮਿੱਤਰ ਹੁੰਦੇ ਨੇ ਜਿਹਨਾਂ ਦਾ ਸਵਾਰਥ ਕੋਈ ਨਹੀਂ ਹੁੰਦਾ, ਗੁਰੂ ਗੋਬਿੰਦ ਸਿੰਘ ਨੇ 5-6 ਪੋਹ ਦੀ ਰਾਤ ਨੂੰ ਇਹ ਕਿਲਾ ਛੱਡਿਆ ਤੇ ਸਤਿਗੁਰ ਜੀ ਬਹੁਤ ਸਾਰੇ ਸਿੰਘ ਸ਼ਹੀਦ ਵੀ ਹੋ ਗਏ ਤੇ ਪਹੁੰਚੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ 40 ਸਿੰਘਾਂ ਦੇ ਨਾਲ ਰੋਪੜ। ਉੱਥੇ ਨਿਹੰਗ ਖਾਨ ਰਹਿੰਦਾ ਸੀ ਜਿਹੜਾ ਕਿ ਪੀਰ ਬੁੱਧੂ ਸ਼ਾਹ ਦਾ ਬੜਾ ਵਧੀਆ ਸੱਜਣ ਸੀ ਤੇ ਮੁਰੀਦ ਸੀ ਉਹਦਾ। ਪੀਰ ਬੁੱਧੂ ਸ਼ਾਹ ਨੇ ਉਹਨੂੰ ਆਖਿਆ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਆਪਾਂ ਰੱਖਿਆ ਕਰਨੀ ਆ, ਚਲੋ ਗੁਰੂ ਸਾਹਿਬ ਜੀ ਸਾਡੀ ਸਾਰਿਆਂ ਦੀ ਰੱਖਿਆ ਕਰ ਦਿਓ। ਕਹਿੰਦੇ ਅੱਜ ਲੋੜ ਆ ਗੁਰੂ ਗੋਬਿੰਦ ਸਿੰਘ ਨੂੰ ਤੇ ਸਾਥ ਆਪਾਂ ਪੂਰਾ ਨਿਭਾਉਣਾ ਆ। ਤੇ ਉਸ ਵੇਲੇ ਨਿਹੰਗ ਖਾਨ ਨੇ ਸਤਿਗੁਰਾਂ ਨੂੰ ਜਗ੍ਹਾ ਦਿੱਤੀ ਤੇ ਸਤਿਗੁਰਾਂ ਦੇ ਨਾਲ ਵਿਚਾਰਾਂ ਕੀਤੀਆਂ ਕਿ ਸਰਹੰਦ ਦੀ ਸਾਰੀ ਫੌਜ ਜਿਹੜੀ ਐਂਦੀ ਲੰਘਣੀ ਆ ਰੋਪੜ ਥਾਣੀ ਹੋ ਕੇ ਤੇ ਗੱਲ ਜ਼ਿਆਦਾ ਚਿਰ ਲੁਕੀ ਛੁਪੀ ਨਹੀਂ ਰਹਿਣੀ ਕਿ ਸਤਿਗੁਰੂ ਜੀ ਇੱਥੇ ਨੇ। ਮਾਲਵੇ ਚ ਸਤਿਗੁਰੂ ਜੀ ਜਾਣਾ ਚਾਹੁੰਦੇ ਸਨ, ਸਤਿਗੁਰਾਂ ਨੇ ਸਰਹੰਦ ਵਾਲਾ ਜਿਹੜਾ ਰਸਤਾ ਸੀ ਨਾ ਇਹਨੂੰ ਛੱਡ ਕੇ ਤੇ ਬੂਰ ਮਾਜਰੇ ਥਾਣੀ ਚਮਕੌਰ ਥਾਣੀ ਹੁੰਦਿਆਂ ਹੋਇਆ ਮਾਲਵੇ ਵਾਲ ਨੂੰ ਜਾਣ ਦੀ ਗੱਲ ਕੀਤੀ। ਸੰਗਤ ਸਿੰਘ ਹਿਸਟੋਰੀਅਨ ਜਿਨ੍ਹਾਂ ਨੇ ਇਤਿਹਾਸ ਦੇ ਵਿੱਚ ਸਿੱਖ ਪੁਸਤਕ ਲਿਖੀ ਹੈ ਗੁਰਮੁਖ ਪਿਆਰੇ 1469 ਤੋਂ ਲੈ ਕੇ ਸਨ 2002 ਤੱਕ ਉਹਨਾਂ ਨੇ ਸਾਰਾ ਸਿੱਖ ਇਤਿਹਾਸ ਲਿਖਿਆ ਆ। ਉਹ ਕਹਿੰਦੇ ਉਹਨਾਂ ਨੇ ਨਾ ਜਿਹੜਾ ਨਿਹੰਗ ਖਾਨ ਸੀ ਇਹਦਾ ਸੱਜਣ ਸੀ ਪੀਰ ਬੁੱਧੂ ਸ਼ਾਹ ਦਾ, ਤੇ ਨਿਹੰਗ ਖਾਨ ਦੀ ਸਕੀ ਭੂਆ ਦੇ ਪੁੱਤਰ ਸਨ ਭਾਈ ਨਵੀ ਖਾਨ ਤੇ ਗਣੀ ਖਾਨ। ਤੇ ਉਹ ਲਿਖਦਾ ਆ ਇਤਿਹਾਸਕਾਰ ਭਾਈ ਇਹ ਜਿਹੜਾ ਸੀ ਨਾ ਮਲੇਰਕੋਟਲੇ ਦਾ ਨਵਾਬ ਉਹਦੀ ਫੌਜ ਦੇ ਵਿੱਚ ਸਿੱਪਾ ਸਲਾਰ ਸਨ। ਉਹਨੇ ਉਚੇਚੇ ਤੌਰ ਤੇ ਇਹਨਾਂ ਨੂੰ ਆਖਿਆ ਕਿ ਗੁਰੂ ਸਾਹਿਬ ਜੀ ਘੇਰੇ ਦੇ ਵਿੱਚ ਪੈ ਗਏ ਆ ਤੇ ਇਹਨਾਂ ਨੂੰ ਕੱਢਣਾ ਆ। ਤੇ ਕਹਿੰਦੇ ਨਵੀ ਖਾਂ ਤੇ ਗਣੀ ਖਾਂ ਰਾਤ ਨੂੰ ਕਿਲੇ ਦੇ ਵਿੱਚ ਪਹੁੰਚੇ ਕੱਚੀ ਹਵੇਲੀ ਦੇ ਵਿੱਚ। ਉਹ ਤੇ ਵੀਰ ਇਹ ਵੀ ਲਿਖਦਾ ਕਿ ਭਾਈ ਉਹ ਨਵੀ ਖਾਂ ਤੇ ਗਣੀ ਖਾਂ ਨੇ ਆਪਣੀ ਵਰਦੀ ਜਿਹੜੀ ਸਿੱਪਾ ਸਲਾਰ ਵਾਲੀ ਸੀ ਉਹ ਗੁਰੂ ਗੋਬਿੰਦ ਸਿੰਘ ਨੂੰ ਉੱਥੇ ਪੁਆਈ ਤੇ ਉਸ ਘੇਰੇ ਦੇ ਵਿੱਚੋਂ ਕੱਢ ਕੇ ਮਾਛੀ ਵਾਲੇ ਤੱਕ ਪਹੁੰਚਾਇਆ। ਕੁਝ ਇਤਿਹਾਸਕਾਰ ਇਹ ਦੱਸਦੇ ਨੇ ਕਿ ਉਹਨਾਂ ਦਾ ਪ੍ਰੇਮ ਸੀ, ਦੋਸਤੀ ਸੀ ਨਵੀ ਖਾਂ ਤੇ ਗਣੀ ਖਾਂ ਦੀ ਗੁਰੂ ਗੋਬਿੰਦ ਸਿੰਘ ਦੇ ਨਾਲ, ਤੇ ਉਹ ਘੋੜਿਆਂ ਦਾ ਵਪਾਰ ਕਰਦੇ ਸਨ, ਉਹਨਾਂ ਨੇ ਬੜੀ ਮਦਦ ਕੀਤੀ। ਤੇ ਗੁਰਮੁਖ ਪਿਆਰਿਓ ਉਹਨਾਂ ਨੇ ਉੱਚ ਦਾ ਪੀਰ ਬਣਾ ਕੇ ਮਾਛੀ ਵਾਲੇ ਦੇ ਵਿੱਚੋਂ ਜਦੋਂ ਇਹਨਾਂ ਨੂੰ ਕੱਢਿਆ ਤੇ ਨਿਹੰਗ ਖਾਨ ਦਾ ਜਵਾਈ ਸੀ ਰਾਏ ਕੱਲੇ ਦਾ ਮੁੰਡਾ ਆਲਮ ਖਾਨ ਤੇ ਉਹਦਾ ਕੁੜਮ ਲੱਗਦਾ ਸੀ, ਤੇ ਇਹਨਾਂ ਨੇ ਰਾਏ ਕੋਟ ਸਤਿਗੁਰਾਂ ਨੂੰ ਪਹੁੰਚਾਇਆ। ਉੱਥੇ ਸਤਿਗੁਰੂ ਜੀ ਪਹੁੰਚੇ ਤੇ ਜਦੋਂ ਇਸ ਗੱਲ ਦਾ ਹਕੂਮਤ ਨੂੰ ਪਤਾ ਲੱਗਾ ਕਿ ਗੁਰੂ ਗੋਬਿੰਦ ਸਿੰਘ ਦੀ ਮਦਦ ਕਰਨ ਵਾਲੇ ਇਹ ਪੀਰ ਬੁੱਧੂ ਸ਼ਾਹ ਤੇ ਨੇ, ਕਹਿੰਦੇ ਉਹਨਾਂ ਨੇ ਪੀਰ ਬੁੱਧੂ ਸ਼ਾਹ ਨੂੰ ਜਿਉਂਦੇ ਨੂੰ ਧਰਤੀ ਦੇ ਵਿੱਚ ਦੱਬ ਕੇ ਨਾ ਗੱਡ ਕੇ ਉੱਤੇ ਦਹੀਂ ਸੁੱਟ ਕੇ ਤੇ ਕੁੱਤਿਆਂ ਦੇ ਕੋਲੋਂ ਪੜਵਾ ਦਿੱਤਾ। ਇਹੋ ਜਿਹੀ ਮੌਤ ਉਹਨਾਂ ਨੇ ਉਹਨੂੰ ਦਿੱਤੀ, ਪਰ ਉਹ ਗੁਰਮੁਖ ਪਿਆਰਾ ਟਸ ਤੋਂ ਮਸ ਨਾ ਹੋਇਆ, ਉਹਨੇ ਦੋਸਤੀ ਨੂੰ ਤੋੜ ਤੱਕ ਨਿਭਾਇਆ। ਸਰਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਗੁਰਬਾਣੀ ਦੇ ਵਿੱਚ ਸੇਧ ਦਿੰਦੇ ਨੇ, ਕਹਿੰਦੇ ਨਾਨਕ ਕੱਚੜਿਆਂ ਸੋ ਤੋੜ ਢੂੰਡ ਸੰਤ ਸੱਜਣ ਪੱਕੇ ਆ। ਕਹਿੰਦੇ ਪੱਕੇ ਸੱਜਣ ਵੇਖ ਜਿਹੜੇ ਤੇਰੇ ਰਾਜ ਜਾਣ ਕੇ ਤੇਰਾ ਨੁਕਸਾਨ ਕਰਨ, ਤੇਰਾ ਸਵਾਰਥ ਕਰਨ, ਸਵਾਰਥ ਕਰਕੇ ਤੇਰੇ ਨਾਲ ਜੁੜੇ ਹੋਏ ਨੇ, ਇਹਨਾਂ ਦੇ ਨਾਲੋਂ ਆਪਣੀ ਦੋਸਤੀ ਜਿਹੜੀ ਛੱਡ ਦੇ। ਆਮ ਤੌਰ ਤੇ ਸੰਸਾਰੀ ਦੋਸਤਾਂ ਨੇ ਆਪਣੇ ਦੋਸਤਾਂ ਨੂੰ ਮਿੱਤਰਾਂ ਨੂੰ ਧੋਖੇ ਦਿੱਤੇ। ਇੱਕ ਸ਼ਾਇਰ ਲਿਖਦਾ ਆ, ਉਹ ਕਹਿੰਦਾ ਗੈਰੋਂ ਕੀ ਬਾਤ ਛੋੜ ਹਮਨੇ ਆਪਣੇ ਵੀ ਆਪਣੋ ਕੋ ਵੀ ਅਜਮਾਇਆ ਹੈ, ਕਾਂਟੋ ਸੇ ਬਚ ਕਰ ਚੱਲਣੇ ਕੋ ਕਹਤੇ ਹੈ, ਹਮਨੇ ਫੂਲੋ ਸੇ ਜ਼ਖਮ ਖਾਇਆ ਹੈ। ਕਹਿੰਦਾ ਲੋਕ ਕਹਿੰਦੇ ਨੇ ਕੰਡਿਆਂ ਤੋਂ ਬਚ ਕੇ ਚੱਲਿਓ, ਪਰ ਕਹਿੰਦੇ ਸੀ ਜੇ ਫੁੱਲਾਂ ਦੇ ਕੋਲੋਂ ਜਿਹਨਾਂ ਨੂੰ ਫੁੱਲਾਂ ਵਰਗੇ ਸੱਜਣ ਸਮਝਾਇਆ ਸੀ ਉਹਨਾਂ ਦੇ ਕੋਲੋਂ ਹੀ ਦੁੱਖ ਖਾ ਬੈਠੇ, ਉਹਨਾਂ ਕੋਲੋਂ ਹੀ ਜ਼ਖਮ ਖਾ ਬੈਠੇ ਆ। ਤੇ ਗੁਰਮੁਖ ਪਿਆਰਿਓ ਗੁਰੂ ਕੀ ਹਜ਼ੂਰੀ ਦੇ ਵਿੱਚ ਰਹਿੰਦਿਆਂ ਹੋਇਆਂ ਜਿਨ੍ਹਾਂ ਨੇ ਸਵਾਰਥ ਜਿਹੜਾ ਸੀ ਆਪਣਾ ਕਾਇਮ ਰੱਖਿਆ, ਉਹ ਸਵਾਰਥ ਕਰਕੇ ਉਹਨਾਂ ਨੇ ਗੁਰੂ ਘਰ ਨੂੰ ਧੋਖਾ ਦਿੱਤਾ, ਪਰ ਜਿਹੜੇ ਗੁਰੂ ਘਰ ਦੇ ਵਿੱਚ ਪੱਕੇ ਤੌਰ ਤੇ ਨਹੀਂ ਸਨ ਰਹਿੰਦੇ, ਗੁਰੂ ਕੇ ਸਿਧਾਂਤ ਨੂੰ ਸਮਝਦੇ ਸਨ, ਉਹਨਾਂ ਨੇ ਇਸ ਦੋਸਤੀ ਨੂੰ ਨਵੀ ਖਾਂ ਗਣੀ ਖਾਂ ਨੇ ਨਿਭਾਇਆ, ਤੇ ਗੰਗੂ ਵਰਗੇ ਗੁਰੂ ਕੀ ਹਜ਼ੂਰੀ ਦੇ ਵਿੱਚ ਰਹਿੰਦੇ ਹੋਏ ਸਵਾਰਥੀ ਮਾਇਆ ਦਾ ਕਰਕੇ ਉਹਨਾਂ ਨੇ ਆਪਣੀ ਦੋਸਤੀ ਦੇ ਉੱਤੇ ਕਲੰਕ ਲਾਇਆ। ਛੋਟੇ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਉਹਨਾਂ ਨੇ ਗੁਰਮੁਖ ਪਿਆਰਿਓ ਮੁਰਿੰਡੇ, ਤੇ ਮੁੜ ਕੇ ਉਸ ਤੋਂ ਬਾਅਦ ਸਰਹੰਦ ਵੀ ਜਿਹੜਾ ਸੀ ਗ੍ਰਿਫਤਾਰ ਕਰਵਾ ਦਿੱਤਾ ਸੀ, ਪਹੁੰਚਾ ਦਿੱਤਾ ਸੀ। ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਅੱਜ ਦੇ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਜਿਹੜੀ ਸਿੱਖਿਆ ਦਿੰਦੇ ਨੇ, ਉਹ ਕਹਿੰਦੇ ਨੇ ਸਾਡਾ ਜਿਹੜਾ ਸੱਚਾ ਸੱਜਣ ਆ ਨਾ, ਸੱਚਾ ਮਿੱਤਰ ਆ, ਉਹ ਹੀ ਆ ਜਿਹੜਾ ਸਾਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੋੜਦਾ। ਉਹਨਾਂ ਦੀ ਦੋਸਤੀ ਨਾ ਕਰਿਆ ਕਰੋ ਜਿਹੜੇ ਕਹਿੰਦੇ ਚੱਲ ਆ 2-4 ਘੰਟੇ ਸਰਕਸ ਵੇਖ ਆਈਏ, ਬਰਬਾਦੀ ਆ ਸਮੇਂ ਦੀ। ਉਹੋ ਜੇ ਸੱਜਣ ਲੱਭੋ ਜਿਹੜੇ ਜਿਨ੍ਹਾਂ ਦੇ ਸੰਦੜਿਆਂ ਮੇਰੇ ਦੁਰਮਤ ਵੰਝੇ ਮਿੱਤਰ ਅਸਾਡੜੇ ਸਹੀ। ਕਹਿੰਦੇ ਜਿਹੜੇ ਇਹ ਗੱਲ ਕਹਿੰਦੇ ਨੇ ਚੱਲ 2-4 ਘੰਟੇ ਇੱਧਰ ਉੱਧਰ ਖੱਜਲ ਖੁਆਰੀ ਕਰਨ ਨਾਲੋਂ ਸੱਚਖੰਡ ਹਰਿਮੰਦਰ ਸਾਹਿਬ ਚੱਲੀਏ, ਚੱਲ ਕੇ ਕੀਰਤਨ ਸੁਣੀਏ, ਜਾ ਕੇ ਸੰਗਤ ਦੇ ਵਿੱਚ ਬੈਠੀਏ, ਜਾਂ ਉਹਨਾਂ ਸੱਜਣਾ ਮਿੱਤਰਾਂ ਦੀ ਦੋਸਤੀ ਕਰਿਆ ਕਰੋ ਜਿਹੜੇ ਤੁਹਾਡੇ ਕੋਲ ਬੈਠ ਕੇ ਗੁਰੂ ਦੀ ਗੱਲ ਕਰਦੇ ਨੇ, ਗੁਰੂ ਕੇ ਇਤਿਹਾਸ ਬਾਰੇ ਵਿਚਾਰਾਂ ਕਰਦੇ ਨੇ, ਜਾਂ ਤੁਹਾਨੂੰ ਸਿੱਖਿਆ ਦਿੰਦੇ ਨੇ ਆ ਗੁਰੂ ਕੇ ਸਿਧਾਂਤ ਦੇ ਨਾਲ ਜੁੜ, ਉਹਨਾਂ ਦੀ ਯਾਰੀ ਛੱਡੋ। ਜਿਹੜੇ ਕਹਿੰਦੇ ਛੱਡ ਪਰਾਂ ਸਵਖਤ ਹੀ ਉੱਠ ਕੇ ਗੁਰਦੁਆਰੇ ਜਾਣ ਦਾ ਕੀ ਮਤਲਬ ਆ, ਕੀ ਫਾਇਦਾ ਆ, ਕੀ ਮਿਲ ਜਾਏਗਾ? ਸਤਿਗੁਰ ਸੱਚੇ ਪਾਤਸ਼ਾਹ ਜੀ ਪਾਵਨ ਪਵਿੱਤਰ ਉਪਦੇਸ਼ ਦੇ ਵਿੱਚ ਸਾਨੂੰ ਉਹ ਸਮਝਾਉਂਦੇ ਨੇ, ਸਾਡੇ ਸੱਚੇ ਸੱਜਣ ਉਹ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਿੱਖਿਆ ਨਹੀਂ ਦਿੱਤੀ, ਆਪਾਂ ਹੁਣੇ ਹੁਕਮਨਾਮਾ ਸਰਵਣ ਕਰਨ ਤੋਂ ਪਹਿਲਾਂ ਇੱਕ ਵਿਚਾਰ ਕੀਤੀ ਸਾਰਿਆਂ ਨੇ, ਬੜੀ ਵਾਰ ਇਹ ਸ਼ਬਦ ਜਿਹੜਾ ਅਸੀਂ ਸਰਵਣ ਕੀਤਾ ਹੋਏਗਾ, ਸੱਚਣ ਸੱਜਣ ਸੱਚਾ ਪਾਤਸ਼ਾਹ ਸ਼ੇਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਵੇਸਾ। ਕਹਿੰਦੇ ਉਹ ਸੱਜਣ ਸੱਚਾ ਆ, ਉਹ ਸ਼ਾਵਾਂ ਦਾ ਸ਼ਾਹ ਆ ਜਿਹਦੇ ਕੋਲ ਬੈਠਿਆਂ ਸੋਭਾ ਮਿਲਦੀ ਆ। ਆ ਸ਼ਰਾਬੀਆਂ ਦੇ ਕੋਲ ਬੈਠਿਆਂ, ਨਸ਼ੇ ਬਾਜ਼ਾਂ ਦੇ ਕੋਲ ਬੈਠਿਆਂ, ਜੂਏ ਬਾਜ਼ਾਂ ਦੇ ਕੋਲ ਬੈਠਿਆਂ, ਵਿਕਾਰੀਆਂ ਦੇ ਕੋਲ ਬੈਠਿਆਂ ਇਹ ਕਲੰਕ ਮੱਥੇ ਲੱਗਦਾ ਜੇ, ਕੋਈ ਸ਼ੋਭਾ ਨਹੀਂ ਮਿਲਦੀ। ਉਹਨੂੰ ਅਸੀਂ ਕਹਿ ਦਿੰਦੇ ਬੈਡ ਕੰਪਨੀ। ਅਸੀਂ ਛੋਟੇ ਹੁੰਦਿਆਂ ਕਿਤਾਬ ਦੇ ਵਿੱਚ ਪੜ੍ਹਿਆ ਸੀ ਗੁਰਮੁਖ ਪਿਆਰਿਓ, ਇੰਗਲਿਸ਼ ਦੀ ਇੱਕ ਕਹਾਣੀ ਦੇ ਵਿੱਚ, ਇੰਗਲਿਸ਼ ਕਿਤਾਬ ਦੀ ਸਟੋਰੀ ਸੀ ਬੈਡ ਕੰਪਨੀ। ਉਹਦੇ ਵਿੱਚ ਇੱਕ ਬੱਚਾ ਉਹ ਗਲਤ ਸੁਸਾਇਟੀ ਦੇ ਵਿੱਚ ਬੈਠ ਜਾਂਦਾ ਤੇ ਕਹਿੰਦੇ ਉਹਦੇ ਬਾਪ ਨੇ ਇੱਕ ਦਿਨ ਨਾ ਉਹਨੂੰ ਸਿੱਖਿਆ ਦੇਣ ਵਾਸਤੇ ਸੇਬਾਂ ਦੀ ਇੱਕ ਟੋਕਰੀ ਮੰਗਾਈ ਤੇ ਉਹਦੇ ਵਿੱਚ ਇੱਕ ਗਲਿਆ ਸੜਿਆ ਸੇਬ ਰੱਖ ਦਿੱਤਾ। ਉਹ ਗਲੇ ਸੜੇ ਸੇਬ ਕਰਕੇ ਸਾਰੇ ਹੀ ਸੇਬ ਜਿਹੜੇ ਸਨ ਖਰਾਬ ਹੋ ਗਏ। ਉਹਨੇ ਆਪਣੇ ਬੱਚੇ ਨੂੰ ਦੱਸਿਆ, ਦੇਖ ਮਾੜਿਆਂ ਦੀ ਸੰਗਤ ਦੇ ਵਿੱਚ ਤੇਰਾ ਕੀ ਹਾਲਤ ਹੋ ਜਾਏਗੀ, ਤੇਰਾ ਜੀਵਨ ਨਸ਼ਟ ਹੋ ਜਾਏਗਾ, ਗਲ ਸੜ ਜਾਏਗਾ, ਸ਼ੁਭ ਗੁਣ ਜਾਂਦੇ ਰਹਿਣਗੇ, ਚੰਗਿਆਂ ਦੀ ਸੰਗਤ ਕਰਿਆ ਕਰ। ਉਹੀ ਸੱਜਣ ਨੇ, ਉਹੀ ਮਿੱਤਰ ਨੇ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਜਦੋਂ ਸ਼ੇਖ ਸੱਜਣ ਦੇ ਕੋਲ ਗਏ ਤੇ ਜਾ ਕੇ ਕਹਿ ਦਿੱਤਾ ਸਤਿਗੁਰਾਂ ਨੇ, ਲੁਟੇਰਿਆਂ ਤੋਂ ਡਾਕੂਆਂ ਤੋਂ ਬਚਦਾ ਬਚਾਉਂਦਾ ਬੰਦਾ ਧਰਮਸ਼ਾਲਾ ਦੇ ਵਿੱਚ ਆਉਂਦਾ ਕਿ ਚੱਲ ਮੈਂ ਬਚਿਆ ਰਵਾਂਗਾ, ਤੇ ਜੇ ਧਰਮਸ਼ਾਲਾ ਵਾਲੇ ਜਿਹੜੇ ਨੇ ਉਹ ਹੀ ਖਾਣਾ ਸ਼ੁਰੂ ਕਰ ਦੇਣ, ਉਹ ਹੀ ਲੁੱਟਣਾ ਮਾਰਨਾ ਸ਼ੁਰੂ ਕਰ ਦੇਣ ਤੇ ਬੰਦਾ ਕਿੱਥੇ ਜਾਵੇ? ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚੱਲਣ। ਕਹਿੰਦੇ ਜਿਹੜੇ ਝੂਠੇ ਸੱਜਣ ਹੁੰਦੇ ਨੇ ਨਾ, ਉਹ ਤੇ ਕਹਿ ਦੇ ਭਾਂਡੇ ਵਰਗੇ ਹੁੰਦੇ ਆ। ਪਹਿਲਾਂ ਕਹਿ ਹੁੰਦਾ ਸੀ ਪਿੰਡਾਂ ਦੇ ਵਿੱਚ, ਅਸੀਂ ਵੇਹਦੇ ਹੁੰਦੇ ਸਾਂ, ਉਹਨੂੰ ਬੜਾ ਹੀ ਮਾਂਜਣਾ, ਪਰ ਉਹਦੇ ਵਿੱਚ ਕਾਲੋ ਨਹੀਂ ਸੀ ਜਾਂਦੀ ਹੁੰਦੀ, ਚਮਕਦੀ ਬੜੇ ਹੁੰਦੇ ਸੀ। ਜਦੋਂ ਉਹਨੂੰ ਘਰੋੜ ਕੇ ਘੁੱਟ ਕੇ ਮਾਂਜਣਾ ਤੇ ਕਾਲੋ ਹੱਥ ਤੇ ਲੱਗ ਜਾਣੀ। ਕਹਿੰਦੇ ਜਿਹੜੇ ਮਨਮੁਖ ਦੋਸਤ ਨੇ ਨਾ, ਜਿਹੜੇ ਸਵਾਰਥ ਕਰਕੇ ਆਏ ਨੇ, ਉਹਨਾਂ ਦੀਆਂ ਗੱਲਾਂ ਬੜੀਆਂ ਚਿਕਣੀਆਂ ਚੁਪੜੀਆਂ ਮਿੱਠੀਆਂ ਮਿੱਠੀਆਂ ਹੁੰਦੀਆਂ ਨੇ, ਜਿਸ ਤਰ੍ਹਾਂ ਪਹਿਲਾਂ ਭਾਈ ਸੱਜਣ ਦੀਆਂ ਸਨ। ਬੜੀ ਮਿਠਾਸ ਦੇ ਨਾਲ ਬੋਲਦਾ ਸੀ, ਕਮਰੇ ਦਾ ਆਪਣੀ ਸਰਾਂ ਦੇ ਵਿੱਚੋਂ ਕਮਰਾ ਖੋਲ ਦਿੰਦਾ, ਸੇਵਾ ਕਰਦਾ ਸੀ ਤੇ ਰਾਤ ਨੂੰ ਆਪਣੇ ਸਵਾਰਥ ਕਰਕੇ ਕਤਲ ਕਰਕੇ ਖੂਹ ਸੁੱਟ ਦਿੰਦਾ ਸੀ। ਕਹਿੰਦੇ ਵਿੱਚੋਂ ਕਾਲੋ ਆ, ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ, ਮਿੱਤਰ ਕਿਹੋ ਜਿਹਾ ਹੋਣਾ ਚਾਹੀਦਾ ਆ, ਸੱਜਣ ਕਿਹੋ ਜਿਹਾ ਹੋਣਾ ਚਾਹੀਦਾ ਹੈ। ਕਹਿੰਦੇ ਆਦ ਮਦ ਜੋ ਅੰਤ ਨਿਭਾਵੇ, ਸੋ ਮੇਰਾ ਮਨ ਸੋ ਸਾਜਨ ਮੇਰਾ ਮਨ ਚਾਹੇ। ਜਿਹੜਾ ਆਦ ਤੋਂ ਲੈ ਕੇ ਜੰਮਦਿਆਂ ਤੋਂ ਲੈ ਕੇ ਮਰਦਿਆਂ ਤੱਕ ਸਾਥ ਨਿਭਾਉਂਦਾ ਹੈ ਨਾ, ਮੇਰਾ ਮਨ ਉਹੋ ਜਿਹਾ ਸੱਜਣ ਲੱਭਦਾ ਫਿਰਦਾ ਆ। ਥੋੜੇ ਦਿਨ ਹੋਏ ਅਸੀਂ ਹੁਕਮਨਾਮੇ ਦੇ ਵਿੱਚ ਵਿਚਾਰ ਵੀ ਕੀਤੀ ਸੀ, ਈਤ ਊਤ ਨਹੀਂ ਵਿਛੜੇ ਸੋ ਸੰਗੀ ਗਣੀਏ। ਜਿਹੜਾ ਐਸ ਲੋਕ ਦੇ ਵਿੱਚ ਤੇ ਪਰਲੋਕ ਦੇ ਵਿੱਚ ਵਿਛੋੜਾ ਨਹੀਂ ਨਾ ਦਿੰਦਾ, ਧੋਖਾ ਨਹੀਂ ਨਾ ਦਿੰਦਾ, ਕਹਿੰਦੇ ਉਹ ਸੱਜਣ ਸਾਡਾ ਸੰਤ ਹੋਣਾ ਚਾਹੀਦਾ ਆ, ਉਹਨੂੰ ਸਾਥੀ ਬਣਾਉਣਾ ਚਾਹੀਦਾ ਆ। ਗੁਰਮੁਖ ਪਿਆਰਿਓ, ਸਿਲਸਿਲੇਵਾਰ ਲੜੀਵਾਰ ਸ਼ਬਦ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਕੀ ਸਿੱਖਿਆ ਦਿੰਦੇ ਨੇ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਸਾਵਧਾਨ ਹੋ ਕੇ ਗੁਰੂ ਚਰਣਾਂ ਦੇ ਵਿੱਚ ਬਿਰਾਜਮਾਨ ਹੋਵੋ, ਆਪਣੇ ਮਨ ਦਿਆਂ ਸੰਕਲਪਾਂ ਵਿਕਲਪਾਂ ਸਫੁਰਣਿਆਂ ਨੂੰ ਦੂਰ ਕਰਕੇ ਮਨ ਬਿਰਤੀਆਂ ਦੀ ਇਕਾਗਰਤਾ ਬਖਸ਼ ਕੇ ਸਾਰੀ ਸੰਗਤ ਇੱਕ ਵਾਰ ਉਚਾਰਨ ਕਰਿਓ, ਸਤਨਾਮ ਸ੍ਰੀ ਵਾਹਿਗੁਰੂ।
ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਪੰਜਵਾਂ, ਜਾਂ ਕੈ ਦਰਸ ਪਾਪ ਕੋਟ ਉਤਾਰੇ।
ਸੂਹੀ ਰਾਗ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਭਾਈ ਗੁਰਦਾਸ ਜੀ ਬਖਸ਼ਿਸ਼ ਕਰਦੇ ਨੇ ਗੋਰੇ ਅਰਜਨ ਵਿੱਚੋਂ ਕੁਰਬਾਨੀ ਤੇ ਭੱਟ ਗੁਰਮੁਖ ਪਿਆਰੇ ਉਹ ਕਹਿੰਦੇ ਗੋਰੇ ਅਰਜਨ ਪ੍ਰਤੱਖ ਹਰ ਐਸੇ ਸਤਿਗੁਰੂ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣਾ ਪਾਵਨ ਪਵਿੱਤਰ ਸੂਹੀ ਰਾਗ ਦੇ ਵਿੱਚ ਬਖਸ਼ਿਸ਼ ਕਰਦੇ ਨੇ। ਸਾਰਾ ਇਹ ਸੰਸਾਰ ਜਿਹੜਾ ਨਾ ਗੁਰਮੁਖ ਪਿਆਰਿਓ ਇਹ ਮਨੁੱਖ ਇਹ ਸ਼ਬਦ ਦੇ ਨਾਲ ਚੱਲ ਰਿਹਾ ਆ। ਪਸ਼ੂਆਂ ਦੀ ਬਨਸਪਤੀ ਦੀ ਦੁਨੀਆਂ ਦੇ ਵਿੱਚ ਜਾਨਵਰਾਂ ਦੀ ਜੀਵ ਜਿਹੜੇ ਪੰਛੀ ਨੇ ਉਹਨਾਂ ਦੇ ਦੁਨੀਆਂ ਦੇ ਵਿੱਚ ਇਹ ਸ਼ਬਦ ਨਹੀਂ ਹੈਗਾ। ਅੱਜ ਤੋਂ ਕੋਈ ਲੱਖਾਂ ਕਰੋੜਾਂ ਸਾਲ ਪਹਿਲਾਂ ਜਿਹੜੇ ਬਿੱਲੀ ਰਾਮ ਚੰਦਰ ਜੀ ਵੇਲੇ ਵੀ ਮਿਆਉਂ ਮਿਆਉਂ ਕਰਦੀ ਸੀ ਹੁਣ ਵੀ ਮਿਆਉਂ ਮਿਆਉਂ ਹੀ ਕਰਦੀ ਹੈ। ਜਿਹੜਾ ਕਾਂ ਕ੍ਰਿਸ਼ਨ ਜੀ ਵੇਲੇ ਵੀ ਕਾਂ ਕਾਂ ਹੀ ਕਰਦਾ ਸੀ ਨਾ ਅੱਜ ਵੀ ਉਹ ਕਾਂ ਕਾਂ ਹੀ ਕਰਦਾ ਆ। ਪਰ ਮਨੁੱਖੀ ਦੁਨੀਆਂ ਦੇ ਵਿੱਚ ਅੱਖਰ ਹੋਣ ਕਰਕੇ ਮਨੁੱਖ ਨੇ ਬਹੁਤ ਜ਼ਿਆਦਾ ਤਰੱਕੀ ਕੀਤੀ ਹੈ ਗੁਰਮੁਖ ਪਿਆਰਿਓ, ਸਾਨੂੰ ਸਮਝ ਬਹੁਤ ਕੁਝ ਆਉਂਦੀ ਹੈ, ਤਾਂ ਹੀ ਸਤਿਗੁਰਾਂ ਨੇ ਸ਼ਬਦ ਨੂੰ ਗੁਰੂ ਕਿਹਾ ਹੋਇਆ ਆ। ਇੱਥੇ ਇੱਕ ਦੂਜੇ ਨੂੰ ਵੇਖਣ ਕੇ ਦਰਸ਼ਨ ਕਰਨ ਦੀ ਜਿਹੜੀ ਗੱਲ ਹੈ ਨਾ, ਜਿਸ ਤਰ੍ਹਾਂ ਅਸੀਂ ਗੁਰਬਾਣੀ ਦੇ ਵਿੱਚ ਕਈ ਵਾਰ ਸੁਤੇ ਸਿੱਧ ਪੜ੍ਹ ਲੈਂਦੇ ਹਾਂ, ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪੜੇ ਆ ਰਹੇ। ਜਿਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਦੇਖ ਲਿਆ ਆ, ਕਹਿੰਦੇ ਉਹ ਗਰਭ ਜੋਨ ਦੇ ਵਿੱਚ ਬਾਅਦ ਦੇ ਵਿੱਚ ਨਹੀਂ ਆਉਂਦੇ। ਪਰ ਅਮਰੀਕਾ ਦੇ ਵਿੱਚ ਇੱਕ ਯੂਨੀਵਰਸਿਟੀ, ਉੱਥੋਂ ਦੀ ਇੱਕ ਹਰਮੀਨਿਊਟਿਕਸ ਸੰਸਥਾ, ਉਸ ਸੰਸਥਾ ਦੇ ਵਿਦਵਾਨਾਂ ਦਾ ਇੱਕ ਵਿਚਾਰ ਆ ਕਿ ਕਿਸੇ ਗ੍ਰੰਥ ਦੀ ਕਿਸੇ ਇੱਕ ਪੰਕਤੀ ਨੂੰ ਲੈ ਕੇ ਉਹਦਾ ਸਿਧਾਂਤ ਜਿਹੜਾ ਨਹੀਂ ਕੱਢ ਲੈਣਾ ਚਾਹੀਦਾ, ਇਹਦੇ ਨਾਲ ਉਸ ਗ੍ਰੰਥ ਦੇ ਬਾਰੇ ਤੁਸੀਂ ਨਹੀਂ ਸਮਝ ਸਕਦੇ, ਇਹ ਗਲਤ ਹੋਏਗੀ ਗੱਲ, ਗ੍ਰੰਥ ਦੇ ਸਮੁੱਚੇ ਭਾਵ ਨੂੰ ਲੈ ਕੇ ਉਹਦਾ ਨਾ ਤੱਤ ਕੱਢਣਾ ਚਾਹੀਦਾ ਹੈ ਕਿ ਗ੍ਰੰਥ ਕਹਿ ਕੀ ਰਿਹਾ, ਇਹ ਕਿਤਾਬ ਕਹਿ ਕੀ ਰਹੀ, ਉਹਦੇ ਵਿੱਚੋਂ ਇੱਕ ਅੱਧੀ ਪੰਕਤੀ ਚੁਣ ਲਵੋਗੇ ਤੇ ਗੱਲ ਠੀਕ ਨਹੀਂ ਗੀ, ਉਹਦੇ ਤੁਸੀਂ ਅਰਥ ਅਨਰਥ ਕਰ ਲਵੋਗੇ। ਗੁਰਬਾਣੀ ਦੇ ਵਿੱਚ ਦੇਖੋ ਸਾਨੂੰ ਸਿੱਖਿਆ ਮਿਲਦੀ ਆ, ਉਹ ਸਿੱਖਿਆ ਸਾਨੂੰ ਇਸ ਤਰ੍ਹਾਂ ਮਿਲਦੀ ਜਿਸ ਤਰ੍ਹਾਂ ਅਸੀਂ ਕਹਿ ਦਿੰਦੇ ਫੀਲ ਰਬਾਬੀ ਬਲਦ ਪਖਾਵਜ ਕੌਆ ਤਾਲ ਵਿੱਚ ਆਵੇ ਪਹਿਰ ਚੋਲਣਾ ਗਧਾ ਨਾਚੇ ਭੈਂਸਾ ਭਗਤ ਕਰਾਵੇ। ਜੇ ਇਸ ਸ਼ਬਦ ਨੂੰ ਅਸੀਂ ਪੜ੍ਹੀਏ ਤੇ ਇਸ ਸ਼ਬਦ ਦੇ ਅਰਥ ਕਰ ਲਈਏ, ਭਈ ਹਾਥੀ ਜਿਹੜਾ ਉਹ ਰਬਾਬ ਵਜਾਉਂਦਾ ਆ ਤੇ ਜਿਹੜਾ ਕਾਂ ਆ ਉਹਨੇ ਤਬਲਾ ਸਿੱਖ ਲਿਆ, ਤਾਲ ਬੜੀ ਵਧੀਆ ਵਜਾਉਂਦਾ ਆ, ਤੇ ਜਿਹੜਾ ਸੰਡਾ ਆ ਉਹ ਹੁਣ ਭਗਤੀ ਕਰਨ ਲੱਗ ਪਿਆ ਆ, ਖੋਤਾ ਜਿਹੜਾ ਉਹਨੇ ਚੋਲਾ ਪਾ ਕੇ ਤੇ ਡਾਂਸ ਕਰਨਾ ਸ਼ੁਰੂ ਕਰ ਦਿੱਤਾ, ਨੱਚਣਾ ਸ਼ੁਰੂ ਕਰ ਦਿੱਤਾ ਆ। ਕਹਿੰਦੇ ਇਸ ਸ਼ਬਦ ਨੂੰ ਅਸੀਂ ਪੜ੍ਹਾਂਗੇ ਨਾ, ਘਰ ਕੀ ਬਿਲਾਈ ਅਵਰ ਸਿਖਾਈ ਮੂਸਾ ਦੇਖ ਡਰਾਈ, ਇੱਕ ਹੋਰ ਪੰਕਤੀ, ਇਸ ਪੰਕਤੀ ਦੇ ਜਦੋਂ ਅਸੀਂ ਅਰਥ ਕਰਦੇ ਨਾ ਅੱਖਰੀ ਅਰਥ, ਕਿ ਬਿੱਲੀ ਜਿਹੜੀ ਸੀ ਉਹ ਚੂਹੇ ਨੂੰ ਵੇਖ ਕੇ ਹੁਣ ਡਰਨ ਲੱਗ ਪਈ, ਤੇ ਇਸ ਪੰਕਤੀ ਨੂੰ ਜੇ ਅਸੀਂ ਪੂਰੇ ਸ਼ਬਦ ਨੂੰ ਨਹੀਂ ਨਾ ਵਿਚਾਰਾਂਗੇ ਗੁਰਮੁਖ ਪਿਆਰਿਓ, ਤੇ ਇਹਨਾਂ ਦੇ ਅਰਥ ਕਰਕੇ ਅਸੀਂ ਆਖਾਂਗੇ ਕਿ ਗੁਰੂ ਕੇ ਸਿਧਾਂਤ ਦੇ ਨਾਲ ਨਹੀਂ ਮਿਲਦੇ, ਤੇ ਗਲਤੀ ਸਾਡੀ ਕਿਉਂਕਿ ਅਸੀਂ ਸਮੁੱਚੇ ਗ੍ਰੰਥ ਨੂੰ ਸਮਝਿਆ ਨਹੀਂ ਹੈ। ਜਾਂ ਕਿਸੇ ਇੱਕ ਪੰਕਤੀ ਦੇ ਅਰਥ ਕਰਕੇ ਅਸੀਂ ਗੁਰਮੁਖ ਪਿਆਰਿਓ, ਜੇ ਇਤਿਹਾਸ ਤੋਂ ਸੇਧ ਲੈਣੀ ਤੇ ਇਸ ਤਰ੍ਹਾਂ ਵੀ ਤੁਸੀਂ ਲੈ ਸਕਦੇ, ਜੇ ਭਾਈ ਸੁਥਰਾ ਗੁਰੂ ਕੀ ਹਜ਼ੂਰੀ ਦੇ ਵਿੱਚ ਰਹਿੰਦਾ ਆ, ਇੱਕ ਹਲਵਾਈ ਦੇ ਕੋਲੋਂ ਤਰ੍ਹਾਂ ਤਰ੍ਹਾਂ ਦੀਆਂ ਮਠਿਆਈਆਂ ਲੈ ਕੇ ਖਾਈ ਗਿਆ, ਉਹਦਾ ਬਿੱਲ ਬੜਾ ਬਣ ਗਿਆ, ਉਹਨੇ ਸੋਚਿਆ ਆਨੰਦਪੁਰ ਸਾਹਿਬ ਦਾ ਰਹਿਣ ਵਾਲਾ ਸਤਿਗੁਰਾਂ ਦਾ ਇਹ ਖਾਸ ਸਿੱਖ ਆ, ਬਹੁਤ ਪ੍ਰੇਮ ਆ, ਤੇ ਪੈਸੇ ਆਪੇ ਆ ਜਾਣਗੇ। ਜਦੋਂ ਉਹਦਾ ਬਿੱਲ ਬਹੁਤ ਜ਼ਿਆਦਾ ਬਣ ਗਿਆ ਤੇ ਉਹਨੇ ਆਖਿਆ ਭਾਈ ਹੁਣ ਮੈਨੂੰ ਪੈਸੇ ਦੇ, ਤੇ ਉਹ ਭਾਈ ਸੁਥਰਾ ਕਹਿਣ ਲੱਗਾ ਮਹਾਰਾਜ ਦੀ ਬਾਣੀ ਕਹਿੰਦੀ ਕੇਤੇ ਲੈ ਮੁੱਕਰ ਪਾਏ, ਹੁਣ ਕਰੋੜਾਂ ਹੀ ਇਹੋ ਜਿਹੇ ਨੇ ਜਿਹੜੇ ਲੈ ਕੇ ਖਾ ਕੇ ਮੁੱਕਰ ਜਾਂਦੇ, ਮੈਂ ਵੀ ਮੁੱਕਰ ਗਿਆ ਆ, ਮੈਂ ਤੇ ਬਾਣੀ ਦੇ ਅਰਥ ਸਹੀ ਕਰ ਰਿਹਾ ਆ। ਕਹਿੰਦੇ ਉਹ ਹਲਵਾਈ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਆਇਆ ਤੇ ਉਹਨੇ ਆਣ ਕੇ ਬੇਨਤੀ ਕੀਤੀ, ਤੇ ਇਹ ਸਿੱਖਿਆ ਦੇਣ ਵਾਸਤੇ ਭਾਈ ਸੁਥਰੇ ਨੇ ਸਾਨੂੰ ਇਹ ਕੌਤਕ ਕੀਤਾ ਸੀ। ਸਤਿਗੁਰੂ ਜੀ ਕਹਿੰਦੇ ਅਗਲੀ ਪੰਕਤੀ ਵੀ ਪੜ੍ਹ, ਕਿਸੇ ਇੱਕ ਪੰਕਤੀ ਨੂੰ ਪੜ੍ਹ ਕੇ ਤੇ ਇਸ ਤਰ੍ਹਾਂ ਨਹੀਂ ਕਰ ਲੈਣਾ ਚਾਹੀਦਾ। ਗੁਰੂ ਅਮਰਦਾਸ ਜੀ ਮਹਾਰਾਜ ਦਾ ਇੱਕ ਸ਼ਬਦ ਹੈ ਸ਼੍ਰੀ ਰਾਗ ਦੇ ਵਿੱਚ, ਕਹਿੰਦੇ ਜੇ ਲਖ ਇਸਤਰੀ ਭੋਗ ਕਰੇ ਨਵਖੰਡ ਰਾਜ ਕੁਮਾਵੇ। ਜੇ ਇਸ ਇਕੱਲੀ ਪੰਕਤੀ ਨੂੰ ਪੜ੍ਹ ਲਓਗੇ ਤੇ ਇਹਦੇ ਅਰਥ ਬਣਦੇ ਆ ਕਿ ਇੱਕ ਆਦਮੀ ਲੱਖਾਂ ਹੀ ਇਸਤਰੀਆਂ ਰੱਖ ਲਵੇ, ਭੋਗ ਵਿਲਾਸ ਕਰਦਾ ਰਹੇ ਤੇ ਨਵਾਂ ਖੰਡਾਂ ਦਾ ਰਾਜ ਪ੍ਰਾਪਤ ਹੋਏਗਾ, ਤੇ ਅਗਲੀ ਪੰਕਤੀ ਨਾ ਪੜ੍ਹਾਂਗੇ ਨਾ ਤੇ ਇਸ ਕੱਲੀ ਅੱਖਰ ਪੰਕਤੀ ਨੂੰ ਪੜ੍ਹ ਕੇ ਤੇ ਅਸੀਂ ਅਰਥ ਕਰਾਂਗੇ ਤੇ ਅਨਰਥ ਹੋ ਜਾਣਗੇ, ਜੇ ਨੁਕਸਾਨ ਹੋ ਜਾਏਗਾ। ਸਮੁੱਚੇ ਗ੍ਰੰਥ ਨੂੰ, ਸਮੁੱਚੇ ਸ਼ਬਦ ਨੂੰ ਸਮਝਣਾ ਚਾਹੀਦਾ ਹੈ ਤੇ ਸਮੁੱਚੇ ਗ੍ਰੰਥ ਦੇ ਵਿੱਚ ਸਾਨੂੰ ਸਤਿਗੁਰਾਂ ਨੇ ਇੱਕ ਗੱਲ ਸਮਝਾਈ ਆ, ਕਹਿੰਦੇ ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਨਿਰਾ ਪੂਰਾ ਵੇਖਣ ਦੇ ਨਾਲ ਜਿਹੜਾ ਹੈ ਨਾ ਤੈਨੂੰ ਮੁਕਤੀ ਨਹੀਂ ਉਹ ਭਰਾ ਪਿਆਰਿਆ ਮਿਲ ਸਕਦੀ, ਜਿੰਨੀ ਦੇਰ ਤੱਕ ਤੂੰ ਸ਼ਬਦ ਦੀ ਵਿਚਾਰ ਨਾ ਕਰੇਗਾ ਪੜ੍ਹੇਗਾ ਨਹੀਂ। ਨਿਰਾ ਪੂਰਾ ਵੇਖਣ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਤੁਸੀਂ ਰੁਮਾਲਾ ਸਾਹਿਬ ਨੂੰ ਦੇਖ ਲਿਆ ਆ, ਕੁਝ ਮਾਈਆਂ ਕੁਝ ਗੁਰਮੁਖ ਪਿਆਰੇ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਆਪਾਂ ਲਾਉਂਦੇ ਹਾਂ ਨਾ ਰੁਮਾਲਾ ਸਾਹਿਬ ਤੇ ਸ਼ਬਦ ਪੜ੍ਹਨ ਲੱਗਦੇ ਹਾਂ, ਉਸ ਵੇਲੇ ਆਣ ਕੇ ਅੱਖਰਾਂ ਦੇ ਤੇ ਇਸ ਅੰਗਾਂ ਦੇ ਦਰਸ਼ਨ ਕਰ ਲੈਂਦੇ ਨੇ, ਸੋਚਦੇ ਨੇ ਸਾਨੂੰ ਦਰਸ਼ਨ ਹੋ ਗਏ। ਇੱਕ ਹੱਡ ਬੀਤੀ ਮੈਂ ਆਪ ਸਭ ਸੰਗਤਾਂ ਦੇ ਨਾਲ ਸਾਂਝੀ ਕਰਾਂ। ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਫੈਸਰ ਹਿੰਦੂ ਜੈਂਟਲਮੈਨ, ਉਹਨੇ ਸਾਨੂੰ ਪ੍ਰਸ਼ਾਦੇ ਤੇ ਛਕਿਆ ਸੱਦਿਆ, ਪੰਜ ਸਿੰਘ ਸਨ ਉੱਥੇ। ਵਿਚਾਰਾਂ ਚੱਲਪੀਆਂ ਕਿ ਭਗਤ ਧੰਨਾ ਜੀ ਨੇ ਪਰਮਾਤਮਾ ਨੂੰ ਪੱਥਰ ਦੀ ਪੂਜਾ ਕਰਕੇ ਪਾਇਆ ਆ, ਪੱਥਰ ਚੋਂ ਪ੍ਰਾਪਤ ਕੀਤਾ ਆ। ਮੈਂ ਉਸ ਵੀਰ ਨੂੰ ਦਲੀਲਾਂ ਦਿੱਤੀਆਂ ਕਿ ਆਪਾਂ ਭਗਤ ਧੰਨਾ ਜੀ ਦੇ ਬਚਨ ਪੜ੍ਹ ਕੇ ਵੇਖ ਲਈਏ ਤੇ ਇਹਨਾਂ ਤੋਂ ਇਹ ਸਿੱਧ ਗੱਲ ਨਹੀਂ ਹੁੰਦੀ ਕਿ ਉਹਨਾਂ ਨੇ ਪੱਥਰ ਤੋਂ ਪਰਮਾਤਮਾ ਨੂੰ ਪ੍ਰਾਪਤ ਕੀਤਾ। ਸਾਨੂੰ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੱਖਰੇ ਤੌਰ ਤੇ ਵੀ ਸਿੱਖਿਆ ਦਿੱਤੀ ਹੈ ਕਿ ਇਹ ਬਿਦ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਮੈਨੂੰ ਉਹ ਵੀਰ ਕਹਿਣ ਲੱਗਾ, ਗਿਆਨੀ ਜੀ ਬੇਸ਼ੱਕ ਤੁਹਾਡੀਆਂ ਇਹ ਦਲੀਲਾਂ ਇਕੱਟ ਨੇ, ਕਿਉਂਕਿ ਗੁਰੂ ਦੀ ਗੱਲ ਨੂੰ ਕੋਈ ਮੋੜ ਨਹੀਂ ਸਕਦਾ, ਇਹਦੇ ਤੋਂ ਵੱਡੀ ਦਲੀਲ ਕੋਈ ਕੀ ਦੇ ਸਕਦਾ ਆ। ਪਰ ਕਹਿੰਦਾ ਮੈਨੂੰ ਇਹ ਗੱਲ ਕਹਿਣ ਦੇ ਵਿੱਚ ਕੋਈ ਹਰਜ ਨਹੀਂ ਆ ਕਿ ਤੁਸੀਂ ਵੀ ਸਿੱਖ ਲੋਕ ਮੂਰਤੀ ਪੂਜ ਕੀਜੇ ਤੇ ਘਟੀਆ ਮੂਰਤੀ ਪੂਜ ਕੇ। ਮੈਂ ਉਹਨੂੰ ਆਖਿਆ ਵੀ ਇਹਦਾ ਮਤਲਬ ਕੀ। ਉਹ ਕਹਿਣ ਲੱਗਾ ਦੇਖੋ, ਅਸੀਂ ਮੰਦਰ ਬਣਾਇਆ, ਅਸੀਂ ਥੜਾ ਬਣਾਇਆ, ਉਸ ਥੜੇ ਦੇ ਉੱਤੇ ਅਸੀਂ ਇੱਕ ਆਪਣੇ ਹੱਥੀਂ ਮੂਰਤੀ ਬਣਾ ਕੇ ਟਿਕਾ ਦਿੱਤੀ, ਅਸੀਂ ਬਾਹਰੋਂ ਪ੍ਰਸ਼ਾਦ ਲਿਆ, ਭੋਗ ਲਵਾਇਆ, ਮੂਰਤੀ ਨੂੰ ਮੱਥਾ ਟੇਕਿਆ, ਬਾਹਰ ਆ ਗਏ, ਅਸੀਂ ਤੇ ਹੋ ਗਏ ਮੂਰਤੀ ਪੂਜਕ ਤੇ ਤੁਸੀਂ ਸਿੱਖ ਕੀ ਕਰ ਰਹੇ ਜੇ। ਕਹਿੰਦੇ ਗੁਰੂ ਗ੍ਰੰਥ ਸਾਹਿਬ ਪਏ ਹੋਏ ਨੇ, ਅੰਦਰ ਬੈਠੇ ਹੋਏ ਨੇ, ਸ਼ਾਖ ਸ਼ਾਖ ਤੁਸੀਂ ਕਹਿੰਦੇ ਜੇ, ਤੇ ਅਸੀਂ ਕੀ ਤੁਸੀਂ ਕੀ ਕਰਦੇ ਜੇ, ਬਾਹਰੋਂ ਪ੍ਰਸ਼ਾਦ ਲਿਆ, ਭੋਗ ਲਵਾਇਆ ਤੇ ਤੁਸੀਂ ਵੀ ਚੁੱਪ ਕਰਕੇ ਬਾਹਰ ਆ ਗਏ, ਇਹ ਵੀ ਮੂਰਤੀ ਪੂਜਾ ਹੀ ਆ। ਪਰ ਘਟੀਆ ਕਿਸਮ ਦੇ ਤੁਹਾਨੂੰ ਇਸ ਕਰਕੇ ਕਿਹਾ ਕਿ ਅਸੀਂ ਆਪਣੀ ਮੂਰਤੀ ਨੂੰ ਭੰਨੀਏ ਤੇ ਸਾਨੂੰ ਪਤਾ ਉਹ ਵਿੱਚੋਂ ਖਾਲੀ, ਉਹਦੇ ਚੋਂ ਕੁਝ ਨਹੀਂ ਨਿਕਲਣਾ। ਪਰ ਕਦੀ ਤੁਸੀਂ ਆਪਣੀ ਮੂਰਤੀ ਦੇ ਨਾਲ ਮੱਥਾ ਮਾਰ ਕੇ ਦੇਖਿਆ ਆ? ਕਦੀ ਆਪਣੇ ਗੁਰੂ ਗ੍ਰੰਥ ਸਾਹਿਬ ਵਿੱਚ ਚੁੱਭੀ ਮਾਰ ਕੇ ਦੇਖੀ ਕਿਹੋ ਕਿਹੋ ਜਿਹੇ ਹੀਰੇ ਨੇ ਤੇ ਕਿਹੋ ਕਿਹੋ ਜਿਹੇ ਮੋਤੀ ਰਤਨ ਨੇ ਇਹਦੇ ਵਿੱਚ? ਸਿਰਫ ਅਸੀਂ ਦੇਖ ਲੈਣ ਤੱਕ ਹੀ ਸੀਮਤ ਰਹਿ ਗਏ ਹਾਂ ਤੇ ਇਸ ਬਾਣੀ ਦੀਆਂ ਪੰਕਤੀਆਂ ਨੂੰ ਮਨ ਦੇ ਵਿੱਚ ਵਸਾ ਲਿਆ ਕਿ ਗੁਰੂ ਦੇ ਦਰਸ਼ਨ ਕਰ ਲਏ ਆ ਤੇ ਬਸ ਸਾਡਾ ਦਿਹਾੜੀ ਜਿਹੜੀ ਆ ਉਹ ਸਫਲੀ ਹੋ ਗਈ ਆ, ਸਾਡਾ ਗੁਰਦੁਆਰੇ ਆਉਣਾ ਸਫਲਾ ਹੋ ਗਿਆ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਸਿੱਖਿਆ ਦਿੰਦੇ ਨੇ, ਬੈਠ ਗੁਰੂ ਕੀ ਹਜ਼ੂਰੀ ਦੇ ਵਿੱਚ, ਸੰਗਤ ਦੇ ਵਿੱਚ ਕੀ ਉਪਦੇਸ਼ ਕਰ ਰਹੇ ਨੇ ਗੁਰੂ ਸਾਹਿਬ ਜੀ ਤੈਨੂੰ, ਉਹ ਸੁਣ, ਉਹਨੂੰ ਸੁਣ ਕੇ ਉਹਦੇ ਅਨੁਸਾਰ ਆਪਣਾ ਜੀਵਨ ਬਣਾ, ਫੇਰ ਤੇਰੇ ਕਰੋੜਾਂ ਪਾਪ ਦੂਰ ਹੋ ਸਕਦੇ। ਤੇਰੇ ਵੇਖਣ ਦੇ ਨਾਲ ਗੱਲ ਨਹੀਂ ਗੀ, ਤੇਰੀ ਬਣੂਗੀ। ਮੈਂ ਕਈ ਵਾਰ ਆਪ ਸਭ ਸੰਗਤਾਂ ਦੇ ਨਾਲ ਸਾਂਝ ਪਾਈ ਆ, ਕਹਿੰਦੇ ਜਿੰਨੀ ਦੇਰ ਤੱਕ ਸਤਿਗੁਰਾਂ ਨੇ ਸ਼ਬਦ ਦੇ ਨਾਲ ਸਾਂਝ ਨਹੀਂ ਨਾ ਪਾਈ, ਭਾਈ ਸੱਜਣ ਦੇ ਨਾਲ ਉਹ ਦਰਸ਼ਨ ਕਰ ਰਿਹਾ ਸੀ, ਉਨੀ ਦੇਰ ਤੱਕ ਉਹਦੇ ਮਨ ਦੇ ਵਿੱਚੋਂ ਮੈਲ ਦੂਰ ਨਹੀਂ ਹੋਈ। ਉਹ ਚਾਹੁੰਦਾ ਸੀ ਇਹਨਾਂ ਦੀ ਅੱਖ ਲੱਗੇ, ਇਹ ਸੌਣ ਤੇ ਮੈਂ ਇਹਨਾਂ ਨੂੰ ਝਟਕਾ ਦਿਆਂ। ਗੁਰੂ ਕੀ ਹਜ਼ੂਰੀ ਦੇ ਵਿੱਚ ਰਿਹਾ ਆ ਗੋਲਖਾਂ ਪਠਾਣ, 6 ਮਹੀਨੇ ਗੁਰੂ ਦੇ ਦਰਸ਼ਨ ਕਰਦਾ ਰਿਹਾ, ਉਹਨੇ ਸੁਣਿਆ ਕੁਝ ਨਹੀਂ, ਉਹਨੂੰ ਕੋਈ ਲੋੜ ਨਹੀਂ ਸੁਣਨ ਦੀ, ਕਿਉਂਕਿ ਉਹਦੇ ਮਨ ਦੇ ਵਿੱਚ ਬੇਈਮਾਨੀ ਸੀ। ਜਿੱਦਣ ਦਾ ਲੱਗਾ ਉਹਨੇ ਸਤਿਗੁਰਾਂ ਦੇ ਉਹ ਖੰਜਰ ਖੋਭ ਦਿੱਤਾ, ਉਹਨੂੰ ਨਿਰੇ ਦਰਸ਼ਨ ਕਰਨ ਦੇ ਨਾਲ ਕੋਈ ਫਾਇਦਾ ਨਾ ਹੋਇਆ। ਗੁਰੂ ਤੇਗ ਬਹਾਦਰ ਜੀ ਮਹਾਰਾਜ ਦੇ ਦਰਸ਼ਨ ਕੀਤੇ ਉਹਨੇ, ਜਿਹਨੇ ਸਤਿਗੁਰਾਂ ਦਾ ਸੀਸ ਕਤਲ ਕੀਤਾ ਸੀ, ਪਰ ਉਹਨੂੰ ਕੋਈ ਫਾਇਦਾ ਨਾ ਹੋ ਸਕਿਆ। ਤਰ ਗਿਆ ਹੋਏਗਾ, ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਦਰਸ਼ਨ ਕਰਨ ਦੇ ਨਾਲ ਤਰ ਜਾਈਦਾ ਆ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ, ਜਹਾਂਗੀਰ ਨੇ ਵੀ ਦਰਸ਼ਨ ਕੀਤੇ, ਚੰਦੂ ਨੇ ਵੀ ਦਰਸ਼ਨ ਕੀਤੇ, ਗੁਰਮੁਖ ਪਿਆਰਿਓ 33 ਰੇਤ ਪਾਉਣ ਵਾਲੇ ਨੇ ਵੀ ਗੁਰੂ ਦੇ ਦਰਸ਼ਨ ਕੀਤੇ, ਜਿਹੜਾ ਅੱਗ ਡਾਹ ਰਿਹਾ ਸੀ ਨਾ ਥੱਲੇ ਭੱਠੀ ਦੇ ਵਿੱਚ, ਉਹਨੇ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਦੇਖਿਆ, ਪਰ ਉਹਨਾਂ ਦਾ ਭਲਾ ਨਹੀਂ ਜੇ ਹੋਏਗਾ, ਭਲਾ ਉਹਦਾ ਹੀ ਹੋਏਗਾ ਜਿਹਨੇ ਗੁਰੂ ਦੇ ਸਿਧਾਂਤ ਨੂੰ ਵਿਚਾਰਿਆ ਆ। ਗੰਗੂ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਕਿੰਨਾ ਚਿਰ ਰਿਹਾ ਆ, ਪਰ ਉਹਨੇ ਰਹਿ ਕੇ ਨਿਰੇ ਦਰਸ਼ਨ ਹੀ ਕੀਤੇ, ਉਹਨੇ ਸਿਧਾਂਤ ਨੂੰ ਸੁਣਿਆ ਹੀ ਨਹੀਂ ਆ, ਉਹਨੇ ਬਾਣੀ ਨੂੰ ਪੜ੍ਹਿਆ ਹੀ ਨਹੀਂ ਆ। ਤੇ ਗੁਰਮੁਖ ਪਿਆਰਿਓ ਨਿਰੇ ਦਰਸ਼ਨ ਕਰਨ ਦੇ ਨਾਲ ਉਹਦਾ ਪਾਰ ਉਤਾਰਾ ਹੋ ਗਿਆ ਹੋਵੇਗਾ, ਕਦੀ ਨਹੀਂ। ਤੁਸੀਂ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਬੈਠੇ ਜੇ ਤੇ ਬਾਣੀ ਨੂੰ ਵਿਚਾਰੋ, ਉਹਦੇ ਅਨੁਸਾਰ ਆਪਣਾ ਜੀਵਨ ਬਣਾਵੋ, ਫਿਰ ਗੱਲ ਬਣੇਗੀ। ਸਤਿਗੁਰੂ ਜੀ ਕਹਿੰਦੇ ਗਾਏ ਸੁਣੇ ਆਖੇ ਮੀਚੇ ਪਾਈਏ ਨਾ ਪਰਮ ਪਦ, ਅੱਖਾਂ ਮੀਟ ਕੇ ਕੀਰਤਨ ਕਰਕੇ ਸੁਣ ਲੈਣ ਨਾਲ ਉੱਚੀ ਪਦਵੀ ਦੀ ਪ੍ਰਾਪਤੀ ਨਹੀਂ ਹੁੰਦੀ। ਜਿੰਨੀ ਦੇਰ ਤੱਕ ਅਸੀਂ ਉਹਨੂੰ ਕਮਾਉਂਦੇ ਨਹੀਂ ਆ, ਗਾਏ ਸੁਣੇ ਆਖੇ ਮੀਚੇ ਪਾਈਏ ਨਾ ਪਰਮ ਪਦ ਗੋਰੇ ਉਪਦੇਸ਼ ਗਹੇ ਜੋਲੋ ਨਾ ਕਮਾਈਏ, ਜਿੰਨੀ ਦੇਰ ਤੱਕ ਗੁਰਮੁਖ ਪਿਆਰਿਓ ਅਸੀਂ ਪ੍ਰੈਕਟੀਕਲ ਨਹੀਂ ਕਰਦੇ, ਥਿਊਰੀ ਦੇ ਨਾਲ ਕੁਝ ਨਹੀਂ ਬਣੇਗਾ। ਗੁਰੂ ਗ੍ਰੰਥ ਸਾਹਿਬ ਜੀ ਇੱਕ ਥਿਊਰੀ, ਤੇ ਜੇ ਅਸੀਂ ਪ੍ਰੈਕਟੀਕਲ ਕਰ ਲਈਏ ਇਹਦਾ, ਉਹਦੇ ਅਨੁਸਾਰ ਆਪਣਾ ਜੀਵਨ ਬਣਾ ਲਈਏ, ਤੇ ਫਿਰ ਤੇ ਸਾਡਾ ਪਾਰ ਉਤਾਰਾ। ਕਿਆ ਸੋਹਣਾ ਉਪਦੇਸ਼ ਦਿੱਤਾ ਹੈ ਕਿਸੇ ਗੁਰਮੁਖ ਪਿਆਰੇ ਨੇ, ਇਸ ਗੱਲ ਨੂੰ ਕਿਸ ਤਰ੍ਹਾਂ ਸਮਝਾਇਆ ਆ। ਕਹਿੰਦੇ ਬਾਜ਼ਾਰ ਦੇ ਵਿੱਚੋਂ ਅਸੀਂ ਕੋਈ ਟਰੈਕਟਰ, ਫਰਿੱਜ, ਟੀਵੀ, ਕੋਈ ਵੀ ਵਸਤੂ ਖਰੀਦੇ, ਉਹਦੇ ਨਾਲ ਇੱਕ ਸਾਨੂੰ ਕਿਤਾਬ ਦਿੱਤੀ ਜਾਂਦੀ ਹੈ ਕਿ ਲੈ ਭਾਈ ਇਹਨੇ ਚੱਲਣਾ ਕਿਸ ਤਰ੍ਹਾਂ ਆ, ਇਹਦੇ ਆਪਸ਼ਨ ਕੀ ਨੇ, ਇਹ ਕਿਸ ਤਰ੍ਹਾਂ ਵਰਤੋਂ ਦੁਰਵਰਤੋਂ ਕਰੇਗਾ ਤੇ ਇਹ ਜਿਹੜਾ ਆ ਖਰਾਬ ਹੋ ਜਾਏਗਾ, ਤੇ ਜੇ ਉਹਦੇ ਅਨੁਸਾਰ ਅਸੀਂ ਚੱਲਦੇ ਹਾਂ ਸਮਝਾਉਣ ਦੇ ਅਨੁਸਾਰ, ਤੇ ਫਿਰ ਤੇ ਉਹ ਚੀਜ਼ ਸਾਨੂੰ ਦਿੰਦੀ ਆ ਸੁੱਖ, ਤੇ ਜੇ ਨਾ ਉਹਦੇ ਅਨੁਸਾਰ ਚੱਲੀਏ ਤੇ ਫਿਰ ਉਹ ਖਰਾਬ। ਇਹ ਇੱਕ ਮਸ਼ੀਨਰੀ ਬਣਾਈ ਆ ਪਰਮਾਤਮਾ ਨੇ, ਮਨੁੱਖ ਵੀ, ਆਦਮੀ ਵੀ, ਬੰਦਾ ਵੀ, ਇਹਨੂੰ ਚਲਾਉਣ ਵਾਸਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਨੇ ਸਾਡੇ ਵਾਸਤੇ, ਗੁਰੂ ਗ੍ਰੰਥ ਸਾਹਿਬ ਜਿਹੜਾ ਗੁਰਮੁਖ ਪਿਆਰੇ ਉਹ ਸਾਨੂੰ ਸਿਧਾਂਤ ਦਿੱਤਾ ਆ ਕਿ ਆਪਣੇ ਸਰੀਰ ਨੂੰ ਗੁਰਮੁਖ ਪਿਆਰਿਆ, ਆਪਣੇ ਜੀਵਨ ਨੂੰ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਚਲਾ ਲਾ ਤੇ ਤੇਰਾ ਜੀਵਨ ਸੁੱਖ ਦੇਵੇਗਾ, ਨਹੀਂ ਤੇ ਤੂੰ ਆਪ ਵੀ ਦੁਖੀ ਹੋਵੇਗਾ ਤੇ ਹੋਰਨਾਂ ਨੂੰ ਵੀ ਦੁਖੀ ਕਰੇਗਾ। ਘਰ ਦੇ ਵਿੱਚ ਕੂਕਰ, ਉਹਦੇ ਨਾਲ ਵੀ ਇੱਕ ਕਿਤਾਬ ਦਿੰਦੇ ਨੇ, 250 ਦਾ ਕੂਕਰ ਆ ਜਾਂਦਾ ਆ, ਉਹਦੇ 'ਚ ਪਾਣੀ ਪਾ ਕੇ ਸਬਜ਼ੀ ਪਾ ਕੇ ਬਸ ਸੀਟੀਆਂ ਵਜਾਈ ਜਾਓ ਤੇ ਉਹਨੂੰ ਲਾਓ ਹੀ ਨਾ ਅੱਗ ਤੋਂ, ਤੇ ਉਹਨੇ ਆਪ ਵੀ ਫਟਣਾ ਆ ਤੇ ਜਿਹੜਾ ਕੋਈ ਲਾਗੇ ਚਾ ਕੇ ਹੋਇਆ ਉਹਨੂੰ ਵੀ ਦੁੱਖ ਦੇਣਾ ਆ। ਜਿਹੜਾ ਬੰਦਾ ਗੁਰਮਤ ਅਨੁਸਾਰ ਨਹੀਂ ਚੱਲਦਾ ਉਹ ਆਪ ਵੀ ਦੁਖੀ ਤੇ ਹੋਰਨਾਂ ਨੂੰ ਵੀ ਦੁਖੀ ਕਰੇਗਾ। ਜਿਹੜਾ ਗੁਰਮੁਖ ਪਿਆਰਾ ਰਹਾਉ ਦੀ ਪੰਕਤੀ 'ਚ ਦੱਸਿਆ ਆ, ਗੁਰੂ ਦੇ ਆਸ਼ੇ ਅਨੁਸਾਰ ਚੱਲਦਾ ਆ ਉਹ ਆਪ ਵੀ ਸੁਖੀ, ਤੇ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਉਹ ਕਰੋੜਾਂ ਦਾ ਹੋਰਨਾਂ ਦਾ ਵੀ ਭਲਾ ਕਰ ਜਾਂਦਾ ਆ। ਸਤਿਗੁਰ ਸੱਚੇ ਪਾਤਸ਼ਾਹ ਜੀ ਸਾਨੂੰ ਸਮਝਾਉਂਦੇ ਨੇ ਗੁਰਮੁਖ ਪਿਆਰਿਓ, ਗੁਰੂ ਦੇ ਸ਼ਰਵਣ ਦਰਸ਼ਨ ਸੁਣਨਾ, ਉਹਨੂੰ ਮੰਨਣਾ, ਜਿਹਨਾਂ ਨੇ ਸੁਣ ਲਿਆ ਉਹਨਾਂ ਦੀ ਜਿਹੜੀ ਇਹ ਸੋਚ ਸੀ ਨਾ ਉਹ ਬਦਲ ਗਈ ਤੇ ਉਹਨਾਂ ਨੇ ਉਸ ਅਨੁਸਾਰ ਆਪਣਾ ਜੀਵਨ ਢਾਲ ਲਿਆ ਤੇ ਕਰੋੜਾਂ ਹੀ ਪਾਪ ਉਹਨਾਂ ਦੇ ਜਿਹੜੇ ਸਨ ਨਾਸ ਹੋ ਗਏ।
ਭੇਟਤ ਸੰਗੇ ਹੋ ਪਉ ਜਲ ਤਾਰੇ।
ਗੁਰਮੁਖ ਪਿਆਰਿਓ, ਹੁਣ ਆਪਾਂ ਵਿਚਾਰ ਕੀਤੀ ਸੀ ਸੁਣਨ ਦੀ, ਤੇ ਨਾਲ ਸੁਣਨ ਦੇ ਆਪਾਂ ਇੱਕ ਹੋਰ ਵਿਚਾਰ ਕਰ ਲਈਏ ਵੀ ਮੇਰਾ ਸੁਣ ਲੈਣ ਦੇ ਨਾਲ ਗੱਲ ਬਣ ਜਾਏਗੀ। ਸਤਿਗੁਰਾਂ ਨੇ ਸੂਹੀ ਰਾਗ ਦੇ ਵਿੱਚ ਇੱਕ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਆ, ਸਿਮਰ ਬੇਰ ਪੁਰਾਣ ਸਿਮਰਤ ਇਨ ਸ਼ਾਸ਼ਤ ਇਨ ਪੜ੍ਹਿਆ ਮੁਕਤ ਨਾ ਹੋਈ। ਕਹਿੰਦੇ ਵੇਦਾਂ ਨੂੰ, ਸਿਮਰਤੀਆਂ ਨੂੰ, ਸ਼ਾਸਤਰਾਂ ਨੂੰ ਪੜ੍ਹ ਲੈਣ ਦੇ ਨਾਲ ਮੁਕਤੀ ਨਹੀਂ ਹੋਏਗੀ। ਤੇ ਗੁਰਬਾਣੀ ਦੇ ਵਿੱਚ ਸਾਨੂੰ ਉਪਦੇਸ਼ ਮਿਲਦਾ, ਆਇਓ ਸੁਣਨ ਪੜ੍ਹਨ ਕੋ ਬਾਣੀ। ਤੂੰ ਸੰਸਾਰ ਦੇ ਉੱਤੇ ਆਇਆ, ਸੰਗਤ ਦੀ ਹਜ਼ੂਰੀ 'ਚ ਬੈਠਾ ਆ, ਤੇ ਆਵੋ ਸਿੱਖ ਸਤਿਗੁਰ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਤੇ ਫਿਰ ਇੱਕ ਮਨ ਦੇ ਵਿੱਚ ਖਿਆਲ ਉੱਠਦਾ ਆ ਕਿ ਅਸੀਂ ਬਾਣੀ ਪੜ੍ਹ ਲੈਣ ਦੇ ਨਾਲ ਸਾਡੀ ਮੁਕਤੀ ਹੋ ਜਾਏਗੀ। ਸਤਿਗੁਰਾਂ ਨੇ ਜਗ੍ਹਾ ਜਗ੍ਹਾ 'ਤੇ ਆਖਿਆ ਆ ਗਾਵੋ ਸੱਚੀ ਬਾਣੀ, ਤੇ ਨਾਲ ਹੀ ਕਹਿ ਗੁਰਬਾਣੀ ਗਾਵਾ ਭਾਈ। ਤੇ ਜੇ ਤਾਂ ਮੈਂ ਗੁਰਮੁਖ ਪਿਆਰਿਓ ਸੌੜੀ ਸਿਧਾਂਤ ਨੂੰ ਰੱਖਾਂ ਤੇ ਗੱਲ ਜਿਹੜੀ ਵਧਾ ਚੜ੍ਹਾ ਕੇ ਕਰਾਂ, ਕੋਰਾ ਝੂਠ ਤੁਹਾਡੇ ਨਾਲ ਬੋਲਾਂ, ਤੇ ਫਿਰ ਮੈਂ ਇਹਨਾਂ ਪੰਗਤੀਆਂ ਨੂੰ ਹੁਣ ਪੜ੍ਹ ਕੇ ਤੇ ਤੁਹਾਨੂੰ ਕਹਿ ਸਕਦਾ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਦੇ ਨਾਲ ਨਾ ਭਲਾ ਹੋ ਜਾਏਗਾ, ਤੁਸੀਂ ਤਰ ਜਾਵੋਗੇ। ਤੇ ਜੇ ਮੈਂ ਸੱਚ ਬੋਲਾਂ ਨਾ, ਤੇ ਮੇਰੇ ਸੱਚ ਕਹਿਣ ਦੀ ਗੱਲ ਇਹ ਜੇ ਕਿ ਬਾਣੀ ਨੂੰ ਪੜ੍ਹਨ ਦੇ ਨਾਲ ਵੀ ਤੁਹਾਡਾ ਭਲਾ ਨਹੀਂ ਹੋਏਗਾ, ਭਲਾ ਤਾਂ ਹੋਏਗਾ ਜੇ ਬਾਣੀ ਨੂੰ ਮੰਨ ਲਵੋਗੇ ਤੇ ਸੁਣ ਕੇ। ਸੁਣ ਲਿਆ ਹੈ ਸ਼ਬਦ ਨੂੰ, ਤੁਸੀਂ 2 ਵਾਰਾਂ ਟੀਵੀ ਤੇ ਵੀ ਹੁਕਮਨਾਮਾ ਆਪਣੇ ਘਰ ਦੇ ਵਿੱਚ ਸੁਣਿਆ ਹੋਏਗਾ, ਇੱਥੇ ਵੀ 2 ਵਾਰਾਂ ਸੁਣ ਲੈਣਾ ਆ। ਜਿਹੜਾ ਸੁਣ ਲੈਣ ਦੇ ਨਾਲ ਗੱਲ ਨਹੀਂ ਬਣੇਗੀ ਜੇ ਮੰਨਾਂਗੇ ਹੀ ਨਾ, ਤੇ ਜੇ ਕੰਨਾਂ ਦੇ ਵਿੱਚ ਉਂਗਲਾਂ ਹੀ ਪਾ ਕੇ ਰੱਖੀਆਂ ਨੇ ਭਾਈ ਜੋ ਸਤਿਗੁਰੂ ਨੇ ਕਿਹਾ ਉਹ ਮੰਨਣਾ ਨਹੀਂ। ਜਿਸ ਤਰ੍ਹਾਂ ਕਿ ਇੱਕ ਗੁਰਮੁਖ ਪਿਆਰਾ ਇੱਕ ਬੜੀ ਹੋਸ਼ੀ ਜੀ ਤੇ ਸਰਲ ਜੀ ਉਦਾਹਰਣ ਦੇ ਰਿਹਾ ਸੀ, ਉਹ ਬਾਣੀ ਦੀ ਪੰਕਤੀ ਪੜ੍ਹ ਰਿਹਾ ਸੀ, ਸਤਿਗੁਰ ਸੇਕੇ ਬੰਧਨ ਕਾਟੇ, ਸਤਿਗੁਰ ਸੇਕੇ ਬੰਧਨ ਕਾਟੇ, ਤੇ ਕਹਿੰਦੇ ਨਾਲ ਪੱਠੇ ਵੜ ਰਿਹਾ ਸੀ ਚੋਰੀ ਦੇ। ਤੇ ਲਾਗੋ ਰਾਏ ਕਹਿਣ ਲੱਗਾ, ਭਾਈ ਗੁਰ ਕਾ ਸਿੱਖ ਵਿਕਾਰ ਤੇ ਹਟੇ, ਗੁਰੂ ਤੇ ਬੰਧਨ ਤਾਂ ਕੱਟੇਗਾ ਜੇ ਵਿਕਾਰਾਂ ਨੂੰ ਛੱਡੇਗਾ, ਤੇ ਕਰਨ ਤੇ ਤੂੰ ਚੋਰੀ ਡਿਆ ਆ। ਤੇ ਬਾਣੀ ਦੀ ਪੜ੍ਹੀ ਹੋਈ ਪੰਕਤੀ ਦੱਸ ਤੇਰਾ ਇੱਥੇ ਕੀ ਭਲਾ ਕਰ ਦੇਵੇਗੀ। ਤਾਂ ਗੁਰਮੁਖ ਪਿਆਰਿਓ, ਬਾਣੀ ਨੂੰ ਸੁਣਨਾ ਵੀ ਆ ਤੇ ਸੁਣ ਕੇ ਬਾਣੀ ਨੂੰ ਮੰਨਣਾ ਆ, ਉਹਦੇ ਅਨੁਸਾਰ ਜੀਵਨ ਬਣਾਉਣਾ। ਅਸੀਂ ਬਣਾਉਂਦੇ ਨਹੀਂ ਆ। ਤੁਸੀਂ ਦੇਖੋ ਸਾਡੇ ਨਗਰ ਦੀ ਇੱਕ ਗੱਲ ਮੈਂ ਸੱਚੀ ਤੁਹਾਨੂੰ ਦੱਸਦਾ ਹਾਂ। ਗੁਰਮੁਖ ਪਿਆਰਿਓ, ਇੱਕ ਗੁਰਮੁਖ ਪਿਆਰਾ ਸਿੱਖ ਉਹ 10 ਸਾਲ ਤੋਂ ਲਗਾਤਾਰ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਨਾ ਕਥਾ ਸੁਣਦਾ ਹੁੰਦਾ ਸੀ, ਤੇ ਜਿਸ ਦਿਨ ਉਹਦੇ ਘਰ ਦੇ ਵਿੱਚ ਮਰਗੇ ਹੋਈ, ਉਹਦਾ ਬੇਟਾ ਚੜ੍ਹਾਈ ਕਰ ਗਿਆ, ਉਹਨੇ ਸਿੱਖ ਰਹਿਤ ਮਰਯਾਦਾ ਦੀ ਤੇ ਗੁਰੂ ਸਾਹਿਬ ਦੇ ਸਿਧਾਂਤ ਦੀਆਂ ਧੱਜੀਆਂ ਉਡਾ ਦਿੱਤੀਆਂ। ਉਹ ਬ੍ਰਾਹਮਣਵਾਦ ਵਾਲੀ ਗੱਲ ਸਾਰੀ ਕਰਕੇ ਰੱਖੀ, ਜੋ ਜੋ ਮੜੀਆਂ ਦੇ ਵਿੱਚ ਕਰਨਾ ਸੀ ਨਾ, ਚੌਥਾ ਵੀ ਮਨਾ ਲਿਆ, ਉਹ ਫੁੱਲ ਵੀ ਚੁਣ ਲੈ, ਕੀਰਤਪੁਰ ਵੱਲ ਨੂੰ ਵੀ ਤੁਰ ਗਿਆ। ਤੇ ਗੁਰਮੁਖ ਪਿਆਰਿਓ, ਸਤਿਗੁਰਾਂ ਨੇ ਤੇ ਸਾਨੂੰ ਕਿਤੇ ਵੀ ਨਹੀਂ ਦੱਸਿਆ ਹੋਇਆ। ਸਾਡੀ ਰਹਿਤ ਮਰਯਾਦਾ ਤੇ ਕਹਿੰਦੀ ਗੀਠਾ ਫੋਲਣਾ ਹੀ ਨਹੀਂ ਆ, ਚੌਥੇ ਦੀ ਗੱਲ ਹੀ ਕੋਈ ਨਹੀਂ ਆ, ਭਾਂਡਾ ਭੰਨਣਾ ਹੀ ਨਹੀਂ ਆ। ਤੇ ਜੇ ਅਸੀਂ ਸਾਰੇ ਹੀ ਕੰਮ ਉਹੋ ਹੀ ਕਰੀ ਜਾਣੇ ਆ, ਤੇ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਕਥਾ ਵੀ ਸੁਣੀ ਜਾਣੀ ਆ, ਤੇ ਅਸੀਂ ਕਹਿ ਵੀ ਦਈਏ ਕਿ ਅਸੀਂ ਸਿੱਖ ਵੀ ਬੜੇ ਚੰਗੇ ਆ, ਅੰਮ੍ਰਿਤ ਵੀ ਛਕਿਆ ਹੋਇਆ ਆ, ਤੇ ਗੁਰੂ ਦੀ ਗੱਲ ਹੀ ਨਾ ਮੰਨੀਏ, ਉਹ ਸੰਸਕਾਰ ਸਾਡੇ ਦੂਰ ਹੀ ਨਾ ਹੋਣ ਸੁਣ ਸੁਣ ਕੇ, ਤੇ ਮਤਲਬ ਕੀ ਹੋ ਗਿਆ, ਮਹਿਣਾ ਕੀ ਹੋ ਗਿਆ ਇਸ ਗੱਲ ਦਾ। ਇੰਨਾ ਚਿਰ ਗੁਰੂ ਕੀ ਹਜ਼ੂਰੀ ਦੇ ਵਿੱਚ ਭੰਨਿਆ ਆ ਅਸੀਂ ਤੇ ਬੈਠੇ ਆ, ਜੇ ਗੁਰੂ ਦੇ ਸਿਧਾਂਤ ਨੂੰ ਹੀ ਨਹੀਂ ਮੰਨਿਆ ਤੇ ਕੀ ਕਰੀਏ। ਸਤਿਗੁਰੂ ਜੀ ਨੇ ਕਿੰਨੀ ਵਾਰ ਸਾਨੂੰ ਆਖਿਆ ਆ, ਝੂਠਾ ਮਦ ਮੂਲ ਨਾ ਪੀ ਜਾਈ, ਵੀ ਇਹ ਸ਼ਰਾਬ ਛੱਡ ਦੇ, ਤੇ ਅਸੀਂ ਕਿੰਨਿਆਂ ਨੇ ਕਥਾ ਨੂੰ ਸੁਣ ਕੇ ਛੱਡੀ ਆ। ਸਤਿਗੁਰਾਂ ਨੇ ਆਖਿਆ ਝੂਠ ਜਿਹੜਾ ਆ ਉਹ ਤੇਰਾ ਵਾਸਤੇ ਨੁਕਸਾਨਦੇਹ ਆ, ਅਸੀਂ ਕਿੰਨਿਆਂ ਕਨੇ ਛੱਡਿਆ ਆ। ਜੇ ਅਸੀਂ ਛੱਡਦੇ ਹੀ ਨਹੀਂ ਕਿਸੇ ਗੱਲ ਨੂੰ, ਜੇ ਆਪਣੀ ਮਨ ਦੀ ਮਤੀ ਕਰਨੀ ਹੈ, ਤੇ ਗੁਰਮੁਖ ਪਿਆਰਿਓ ਬਾਣੀ ਪੜ੍ਹਨ ਦੇ ਨਾਲ ਸੁਣਨ ਦੇ ਨਾਲ ਸਾਡਾ ਭਲਾ ਨਹੀਂ ਹੋ ਸਕਦਾ ਜੇ ਅਸੀਂ ਉਹੋ ਹੀ ਸੰਸਕਾਰ ਲੈ ਕੇ ਨਾਲ ਨਾਲ ਤੁਰੇ ਜਾ ਰਹੇ ਹਾਂ। ਸਤਿਗੁਰਾਂ ਦਾ ਇੱਥੇ ਸਬਕ ਲੈਣ ਦਾ ਮਤਲਬ ਸਾਡਾ ਇਹੋ ਹੀ ਆ ਕਿ ਉਹ ਸਬਕ ਦੇ ਉੱਤੇ ਕਮਾਈ ਕਰੀਏ, ਉਹਨੂੰ ਸਮਝ ਲਈਏ। ਯੁਧਿਸ਼ਠਰ ਨੂੰ ਪੜ੍ਹਾ ਰਹੇ ਨੇ ਦਰੋਣਾਚਾਰੀ ਆ, ਕ੍ਰੋਧ ਦਾ ਸਬਕ ਆ। ਪਾਂਡਵਾਂ ਤੇ ਕੈਰਵਾਂ ਨੇ ਸਾਰਿਆਂ ਨੇ ਸੁਣਾ ਦਿੱਤਾ ਆ, ਜੋ ਉਹਨਾਂ ਨੇ ਯਾਦ ਕਰਾਇਆ ਤੋਤਾ ਰਟਣੀ। ਯੁਧਿਸ਼ਠਰ ਗੱਲ ਹੁਣ ਸਮਝ ਨਹੀਂ ਆ ਰਹੀ। 6 ਦਿਨ ਹੋ ਗਏ, 7 ਦਿਨ ਹੋ ਗਏ, ਦਰੋਣਾਚਾਰੀਆਂ ਨੇ ਪੁੱਛਿਆ ਵੀ ਕੀ ਗੱਲ ਆ, ਸਮਝ ਕਿਉਂ ਨਹੀਂ ਆਉਂਦੀ ਗੱਲ। ਅਗਲੇ ਦਿਨ ਉਹਨੇ ਫੇਰ ਪੁੱਛਿਆ ਵੀ ਤੈਨੂੰ ਸਬਕ ਯਾਦ ਹੋਇਆ ਕਿ ਨਹੀਂ ਹੋਇਆ। ਉਹ ਕਹਿੰਦਾ ਨਹੀਂ ਹੋਇਆ। ਉਹਨੇ ਖਿੱਚ ਕੇ ਚਪੇੜ ਮਾਰੀ ਦਰੋਣਾਚਾਰੀਆਂ। ਕਹਿੰਦਾ ਗੁਰਦੇਵ ਹੁਣ ਯਾਦ ਹੋਇਆ, ਜੇ ਸਾਕਸ਼ਾਤ ਨਾਲੇ ਕ੍ਰੋਧ ਦੇ ਮੈਂ ਦਰਸ਼ਨ ਵੀ ਕਰ ਲਏ ਨੇ ਤੇ ਮੈਨੂੰ ਨਾਲੇ ਸਮਝ ਵੀ ਆ ਗਈ ਹੈ। ਤੋ ਗੁਰਮੁਖ ਪਿਆਰਿਓ, ਜੇ ਅਸੀਂ ਇਸ ਸੁਣੀ ਹੋਈ ਬਾਣੀ ਨੂੰ ਇਸ ਤਰ੍ਹਾਂ ਵਰਤੀਏ ਨਾ, ਕਹਿੰਦੇ ਉਹ ਸਾਰੇ ਜਿਹੜੇ ਸਨ ਗੁਰੂ ਦੇ ਕੋਲੋਂ ਪੜ੍ਹਦੇ ਹੁੰਦੇ ਸਨ, ਤੇ ਇੱਕ ਦਿਨ ਗੁਰੂ ਨੇ ਆਖਿਆ ਵੀ ਮਿੱਤਰੋ ਹੁਣ ਮੈਂ ਪ੍ਰੈਕਟੀਕਲ ਵੀ ਲੈਣਾ। ਜੇ 2 ਪੇਪਰ ਪ੍ਰੈਕਟੀਕਲ ਦੇ ਹੁੰਦੇ ਸਨ ਸਕੂਲ ਦੇ ਵਿੱਚ, ਤੇ ਪ੍ਰੈਕਟੀਕਲ ਉਹ ਧਰਮ ਪੜ੍ਹਾਉਂਦਾ ਰਿਹਾ, ਧਰਮ ਦੀਆਂ ਗੱਲਾਂ ਦੱਸਦਾ ਰਿਹਾ, ਤੇ ਇੱਕ ਦਿਨ ਉਹਨੇ ਕੀ ਕੀਤਾ, ਜਦੋਂ ਬੱਚਿਆਂ ਨੂੰ ਛੁੱਟੀ ਹੋਣੀ ਸੀ ਅੱਧਾ ਪੌਣਾ ਘੰਟਾ ਪਹਿਲਾਂ ਹੀ ਜਾ ਕੇ ਨਾ ਰਸਤੇ ਦੇ ਵਿੱਚ ਨਾਲੇ ਦੇ ਚਿੱਕੜ ਕਰ ਦਿੱਤਾ ਤੇ ਨਾਲੇ ਉਹਨੇ ਕੰਡੇ ਖਿਲਾਰ ਦਿੱਤੇ। ਸਾਰੇ ਬੱਚੇ ਜਿਹੜੇ ਸਨ ਉਹਨਾਂ ਨੇ ਸਬਕ ਉਹ ਧਰਮ ਦੀ ਗੱਲ ਮਾਸਟਰ ਤੋਂ ਸਿੱਖੀ ਹੋਈ ਸੀ, ਸੁਣੀ ਹੋਈ ਸੀ, ਉਹ ਆਸਾ ਪਾਸਾ ਕਰਕੇ ਸਾਰੇ ਲੰਘੇ। ਇੱਕ ਬੱਚਾ ਉੱਥੇ ਖਲੋਤਾ ਰਿਹਾ, ਉਹ ਸਾਰੇ ਕਹਿੰਦੇ ਆ ਜਾ ਇੱਥੇ ਕੀ ਕਰਨ ਡਿਆ। ਕਹਿੰਦਾ ਨਹੀਂ, ਰਸਤੇ ਦੇ ਵਿੱਚ ਪਹਿਲਾਂ ਇੱਟਾਂ ਰੱਖਾਂਗਾ, ਕੰਡੇ ਚੁਣਾਂਗਾ, ਰਸਤਾ ਸਾਫ਼ ਕਰਾਂਗਾ। ਕਹਿੰਦੇ ਰਾਤ ਹੋ ਜਾਵੇਗੀ, ਹਨੇਰਾ ਹੋ ਜਾਏਗਾ, 4 ਵਜੇ ਤੇ ਛੁੱਟੀ ਹੋਈ ਹੈ, ਸਿਆਲ ਦੇ ਦਿਨ ਆ, ਹੁਣੇ ਦਿਨ ਡੁੱਬ ਜਾਣਾ, ਕੀ ਕਰਿਆ। ਕਹਿੰਦਾ ਮੈਨੂੰ ਭਾਵੇਂ ਰਾਤ ਸਾਰੀ ਖਲੋ ਕੇ ਤੇ ਪਹਿਰਾ ਵੀ ਦੇਣਾ ਪਿਆ, ਤੇ ਮੈਂ ਉੱਚੀ ਉੱਚੀ ਆਖਾਂਗਾ ਅੱਗੇ ਚਿੱਕੜ ਜੇ, ਅੱਗੇ ਕੰਡੇ ਖਿਲਰੇ ਜੇ ਬਚ ਕੇ ਲੰਘੇ। ਉਹ ਕਹਿੰਦਾ ਮੇਰਾ ਇਹ ਮਤਲਬ ਹੈ। ਕਹਿੰਦੇ ਉਹਦਾ ਗੁਰੂ ਉੱਥੋਂ ਬਾਹਰ ਨਿਕਲਿਆ ਤੇ ਉਹ ਕਹਿਣ ਲੱਗਾ, ਮੇਰੇ ਬੱਚੇ ਤੂੰ ਇਕੱਲਾ ਹੀ ਇਸ ਮੇਰੇ ਸਬਕ ਦੇ ਵਿੱਚ ਪਾਸ ਹੋਇਆ ਆ ਮੇਰੀ ਕਲਾਸ ਦੇ ਵਿੱਚੋਂ, ਬਾਕੀ ਸਾਰੇ ਸੁਣੀ ਤੇ ਗਏ ਨੇ, ਸਵਾਰਥੀ ਨੇ ਨਿਕਲ ਗਏ ਨੇ, ਪਰ ਤੂੰ ਮੇਰੇ ਦਿੱਤੇ ਹੋਏ ਸਬਕ ਨੂੰ ਪ੍ਰੈਕਟੀਕਲ ਕਰਕੇ ਦਿਖਾਇਆ ਹੈ ਕਿ ਮੈਂ ਆਪਣੇ ਗੁਰੂ ਤੋਂ ਜੋ ਸਿੱਖਿਆ ਲਈ ਆ ਨਾ ਉਹਨੂੰ ਕਮਾ ਕੇ ਵੀ ਵਿਖਾਉਣਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਜੋ ਸਾਨੂੰ ਬਖਸ਼ਿਸ਼ ਕਰਦੇ ਨੇ ਨਾ, ਜੋ ਉਪਦੇਸ਼ ਦਿੰਦੇ ਨੇ, ਇਹਦਾ ਪ੍ਰੈਕਟੀਕਲ ਕਰਨਾ ਹੈ ਅਸੀਂ, ਇਹਨੂੰ ਜੀਵਨ ਦੇ ਵਿੱਚ ਧਾਰਨ ਕਰਨਾ ਆ। ਤੇ ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਨੇ ਧਾਰਨ ਕਰ ਲਿਆ, ਜੇ ਕਿਤੇ ਉਹਨਾਂ ਦੇ ਨਾਲ ਅਸੀਂ ਮਿਲ ਜਾਈਏ ਭੇਟਤ ਸੰਗ ਉਹਨਾਂ ਦੀ ਸੰਗਤ ਕਰ ਲਈਏ ਤੇ ਭਵਜਲ ਸੰਸਾਰ ਤੋਂ ਪਾਰ ਹੋ ਜਾਵਾਂਗੇ।
ਓਏ ਸਾਜਨ ਓਏ ਮੀਤ ਪਿਆਰੇ,
ਓਹੋ ਹੀ ਸੱਚਾ ਸੱਜਣ, ਓਹੋ ਹੀ ਸੱਚਾ ਮਿੱਤਰ ਕਿਹੜਾ? ਉਹ ਸਤਿਗੁਰੂ ਜੀ ਅਗਲੀ ਪੰਕਤੀ ਦੇ ਵਿੱਚ ਸਮਝਾਉਂਦੇ ਨੇ,
ਜੋ ਹਮ ਕੋ ਹਰ ਨਾਮ ਚਿਤਾਰੇ।
ਅਏ ਜਿਹੜਾ ਇਹ ਨਹੀਂ ਕਹਿੰਦਾ ਕਿ ਆ ਜਾ ਸੰਸਾਰੀ ਧੰਦਿਆਂ ਦੇ ਵਿੱਚ ਫਸ ਜਾਈਏ, ਜਿਹੜਾ ਮਿੱਤਰ ਇਹ ਗੱਲ ਕਹਿੰਦਾ ਚੱਲ ਕਾਰੋਬਾਰ ਵਧਾ ਲਈਏ ਤੇ ਗੁਰਦੁਆਰੇ ਵਾਸਤੇ ਆਪਾਂ ਗੁਰਦੁਆਰੇ ਨੂੰ ਜਾ ਕੇ ਟਾਈਮ ਕਿਉਂ ਬਰਬਾਦ ਕਰਨਾ ਹੈ, ਗੁਰੂ ਕੀ ਹਜ਼ੂਰੀ 'ਚ ਕੀ ਕਰਨ ਨੂੰ ਬੈਠਣਾ ਆ? ਉਹ ਸੱਜਣ ਮਿੱਤਰ ਨੇ ਜੇ, ਉਹ ਸੱਜਣ ਆ ਤੇ ਉਹ ਮਿੱਤਰ ਆ ਜਿਹੜਾ ਗੁੱਟ ਤੋਂ ਫੜ ਕੇ ਤੇ ਕਹਿੰਦਾ ਚੱਲ ਆਪਾਂ ਸਵੇਰੇ ਸਵੇਰ ਅੰਮ੍ਰਿਤ ਵੇਲੇ ਸੌਂ ਕੇ ਕੀ ਕਰਨਾ, ਮੰਜੇ ਤੇ ਜਾ ਕੇ ਕਿਤੇ ਗੁਰਦੁਆਰਾ ਸਾਹਿਬ ਸੰਗਤ ਦੇ ਦਰਸ਼ਨ ਕਰ ਲਈਏ, ਹੁਕਮਨਾਮਾ ਸੁਣ ਲਈਏ। ਪਰਸੋਂ ਟੀਵੀ ਦੇ ਉੱਤੇ ਜਦੋਂ ਸੱਚਖੰਡ ਵਿਖੇ ਸ਼੍ਰੀ ਮੁਖਵਾਕ ਸਿੰਘ ਸਾਹਿਬ ਲੈ ਰਹੇ ਸਨ, ਉਹਨਾਂ ਨੇ ਸੰਗਤ ਦੇ ਉੱਤੇ ਟੀਵੀ ਜਿਹੜਾ ਸੀ ਨਾ ਉਹ ਕੈਮਰਾ ਫੇਰਿਆ। ਤੁਸੀਂ ਸੱਚ ਜਾਣਿਓ ਇੱਕ 70-80 ਸਾਲ ਦੀ ਬਜ਼ੁਰਗ ਮਾਤਾ ਉਹਨੇ ਐਨਕ ਲਾਈ ਹੋਈ ਸੀ ਤੇ ਸੋਹਣੇ ਕੱਪੜੇ ਪਾਏ ਹੋਏ ਸੀ, ਇਸ਼ਨਾਨ ਉਹਦੇ ਚਿਹਰੇ ਤੋਂ ਹੀ ਦਿਸਦਾ ਸੀ ਉਹਨੇ ਕੀਤਾ ਹੋਇਆ ਸੀ, ਤੇ ਸੰਗਤ ਦੇ ਵਿੱਚ ਬੈਠੀ ਹੋਈ ਕੀਰਤਨ ਸੁਣ ਰਹੀ ਸੀ ਨਾਲੇ ਹੁਕਮਨਾਮਾ ਸੁਣ ਰਹੀ ਸੀ। ਮੈਂ ਇਹੋ ਜਿਹੇ ਵਾਰੇ ਜਾਈਏ ਗੁਰਸਿੱਖਾਂ ਤੋਂ ਜਿਹੜੇ ਇਸ ਉਮਰ ਦੇ ਵਿੱਚ ਵੀ ਆਪਣਾ ਬਿਸਤਰਾ ਤੇ ਨੀਂਦ ਨੂੰ ਤਿਆਗ ਕੇ ਉੱਦਮ ਕਰਕੇ ਗੁਰਦੁਆਰਾ ਸਾਹਿਬ ਵਿਖੇ ਆਉਂਦੇ ਨੇ, ਗੁਰੂ ਰਾਮਦਾਸ ਜੀ ਮਹਾਰਾਜ ਦੇ ਇਸ ਉਪਦੇਸ਼ ਨੂੰ ਨਿਭਾ ਰਹੇ ਨੇ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ, ਉੱਠ ਹਰਨਾਮ ਧਿਆਏ ਉੱਦਮ ਕਰੇ ਭਲਕੇ, ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨ ਆਏ। ਵਾਰੇ ਵਾਰੇ ਜਾਈਏ ਬਲਹਾਰ ਜਾਈਏ ਉਹਨਾਂ ਛੋਟੇ ਛੋਟੇ ਬੱਚਿਆਂ ਤੋਂ ਜਿਹੜੇ ਆਪਣੇ ਮਾਂ ਬਾਪ ਦੇ ਨਾਲ ਸਵੇਰੇ ਸਵੇਰ ਠੰਡ ਦੇ ਵਿੱਚ ਇਹਨਾਂ ਦਿਨਾਂ ਦੇ ਵਿੱਚ ਵੀ ਇੱਥੇ ਆ ਰਹੇ ਨੇ, ਨਮਸਕਾਰ ਕਰ ਰਹੇ ਨੇ, ਸਿੱਖਿਆ ਲੈ ਰਹੇ ਨੇ। ਸਤਿਗੁਰੂ ਜੀ ਕਹਿੰਦੇ ਉਹ ਹੋਣੇ ਸੱਚੇ ਮਿੱਤਰ, ਉਹ ਹੋਣੀ ਜਿਹੜੇ ਸੂਰਜ ਮੁਖੀਏ ਨੇ, ਜਿਹਨਾਂ ਨੇ ਉੱਠਣਾ ਹੀ 10 ਵਜੇ ਆ, ਜਾਂ ਜਿਹਨਾਂ ਨੇ ਸੂਰਜ ਜੇ ਟਿੱਕੀ ਚੜ੍ਹਨੀ ਤੇ ਉਦੋਂ ਹੀ ਉੱਠਣਾ ਤੇ ਉੱਠਦੇ ਹੀ ਅਖਬਾਰ ਫੜਨੀ ਹੈ ਤੇ ਚਾਹ ਫੜਨੀ ਹੈ, ਉਹਨਾਂ ਤੋਂ ਬਲਹਾਰ ਨਹੀਂ ਜਾਂਦੇ। ਕਹਿੰਦੇ ਉਹ ਸੱਜਣ ਮਿੱਤਰ ਨਹੀਂ ਆ, ਉਹ ਸੱਜਣ ਮਿੱਤਰ ਆ ਜਿਹੜੇ ਅੰਮ੍ਰਿਤ ਵੇਲੇ ਉੱਠਦੇ ਨੇ, ਉੱਠ ਕੇ ਆਪ ਨਿਤਨੇਮ ਕਰਦੇ ਨੇ, ਬੱਚਿਆਂ ਨੂੰ ਵੀ ਕਹਿੰਦੇ ਨੇ ਉੱਠੋ ਨਿਤਨੇਮ ਕਰੋ, ਚਲੋ ਗੁਰਦੁਆਰਾ ਸਾਹਿਬ ਚੱਲ ਕੇ ਗੁਰੂ ਸਾਹਿਬ ਦੇ ਦਰਸ਼ਨ ਕਰੀਏ,
ਰਹਾਓ
ਰਹਾਓ ਦਾ ਵਿਸ਼ਰਾਮ ਦੇ ਕੇ ਅੱਗੇ ਸਾਨੂੰ ਸਮਝਾਉਂਦੇ ਨੇ।
ਜਾਂ ਕਾ ਸ਼ਬਦ ਸੁਣਤ ਸੁਖ ਸਾਰੇ,
ਨਾ ਤੇ ਸੁਖ ਦੀ ਪ੍ਰਾਪਤੀ ਆ ਗੁਰਮੁਖ ਪਿਆਰਿਓ ਬਹੁਤੀ ਮਾਇਆ ਇਕੱਠੀ ਕਰ ਲੈਣ ਦੇ ਨਾਲ, ਤੇ ਨਾ ਸੁਖ ਦੀ ਪ੍ਰਾਪਤੀ ਆ ਦੁਨੀਆਂ ਦੇ ਸੰਸਾਰ ਦੇ ਤਮਾਸ਼ੇ ਵੇਖ ਲੈਣ ਦੇ ਨਾਲ, ਨਾ ਸੁਖ ਦੀ ਪ੍ਰਾਪਤੀ ਆ ਚੰਗਾ ਖਾਣ ਦੇ ਨਾਲ, ਚੰਗਾ ਹੰਡਾਉਣ ਦੇ ਨਾਲ, ਇਹ ਸਾਰਾ ਕੁਝ ਅਸੀਂ ਕਰ ਰਹੇ ਹਾਂ ਤੇ ਫਿਰ ਵੀ ਸਾਡਾ ਮਨ ਅਸ਼ਾਂਤ ਆ। ਘਰ ਦੇ ਵਿੱਚ ਕਾਰ ਆ, ਮੋਟਰਸਾਈਕਲ ਆ, ਚੰਗੀ ਕੋਠੀ ਆ, ਚੰਗੀ ਔਲਾਦ ਆ, ਚੰਗੀ ਰੋਟੀ ਮਿਲ ਰਹੀ, ਚੰਗਾ ਕਾਰੋਬਾਰ ਆ, ਮਨ ਦੇ ਵਿੱਚ ਅਸ਼ਾਂਤੀ ਆ, ਸ਼ਾਂਤ ਨਹੀਂ ਆ, ਸੁੱਖ ਨਹੀਂ ਆ। ਪੁੱਛੀਏ ਸਤਿਗੁਰਾਂ ਨੂੰ, ਸਤਿਗੁਰ ਸੱਜੇ ਪਾਤਸ਼ਾਹ ਜੀ ਸੁੱਖ ਦੀ ਪ੍ਰਾਪਤੀ ਕਿਸ ਤਰ੍ਹਾਂ ਹੋਏਗੀ? ਤੇ ਪਹਿਲਾਂ ਦੇ ਸਤਿਗੁਰਾਂ ਨੇ ਅੱਜ ਦੇ ਹੁਕਮਨਾਮੇ 'ਚ ਸਾਨੂੰ ਦੱਸਿਆ ਆ, ਜਾਂ ਕਾ ਸ਼ਬਦ ਸੁਣ, ਪਰਮਾਤਮਾ ਦਾ ਗੁਰੂ ਦਾ ਉਪਦੇਸ਼ ਸੁਣ, ਸੁੱਖ ਸਾਰੇ ਸੁੱਖਾਂ ਦੀ ਪ੍ਰਾਪਤੀ। ਤੇ ਫਿਰ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਗੁਰਮੁਖ ਸਿਉਂ ਕਰ ਦੋਸਤੀ, ਸਤਿਗੁਰ ਸਿਉਂ ਲਾਏ ਚਿੱਤ, ਜਨਮ ਮਰਨ ਕਾ ਮੂਲ ਕੱਟੀਏ ਤਾਂ ਸੁੱਖ ਹੋਵੀ ਮਿੱਤ। ਇਹ ਮਿੱਤਰਾ ਤਾਂ ਤੈਨੂੰ ਸੁੱਖ ਦੀ ਪ੍ਰਾਪਤੀ ਹੋਏਗੀ, ਸਾਂਝ ਪਾਲਾ ਗੁਰੂ ਗ੍ਰੰਥ ਸਾਹਿਬ ਦੇ ਨਾਲ, ਸਾਂਝ ਪਾ ਸਤਸੰਗੀ ਜਨਾਂ ਦੇ ਨਾਲ, ਤੇ ਗੁਰੂ ਦਾ ਉਪਦੇਸ਼ ਸੁਣ, ਤੇ ਗੁਰੂ ਦਾ ਉਪਦੇਸ਼ ਸੁਣ ਕੇ ਉਹਨੂੰ ਹਿਰਦੇ ਦੇ ਵਿੱਚ ਵਸਾਲਾ, ਤੇ ਫਿਰ ਤੈਨੂੰ ਸੁਖਾਂ ਦੀ ਪ੍ਰਾਪਤੀ ਹੈ।
ਜਾਂ ਕੀ ਟਹਿਲ ਜਮ ਦੂਤ ਬਿਦਾਰੇ,
ਭਾਈ ਗੁਰੂ ਦੀ ਸੇਵਾ ਤੇ ਗੁਰੂ ਦੀ ਦਸੀ ਹੋਈ ਜਿਹੜੀ ਸੇਵਾ ਆ ਨਾ, ਜੋ ਗੁਰੂ ਨੇ ਦੱਸਿਆ ਆ, ਜੋ ਗੁਰ ਕਹੇ ਸੋਈ ਭਲ ਮਾਨ, ਉਹਨੂੰ ਭਲਾ ਕਰਕੇ ਮੰਨਣਾ, ਤੇ ਜੋ ਸਤਿਗੁਰੂ ਜੀ ਜਿਵੇਂ ਸੇਵਾ ਕਰਦੇ ਰਹੇ ਨੇ, ਪਾਣੀ ਪੱਖਾ ਪੀਸੋ ਸੰਤ ਆ ਗਏ, ਸੰਗਤ ਦੇ ਹਜ਼ੂਰੀ ਗੁਰੂ ਕੇ ਹਜ਼ੂਰੀ ਦੇ ਵਿੱਚ ਗੁਰੂ ਸਾਹਿਬ ਜੀ ਵੀ ਸੇਵਾ ਕਰਦੇ ਰਹੇ, ਉਹਨਾਂ ਨੇ ਚੱਕੀ ਪੀਣੀ, ਪਾਣੀ ਦੂਰੋਂ ਦੂਰੋਂ ਲਿਆਉਣਾ ਸੰਗਤਾਂ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਟੂਬਲ ਨਹੀਂ ਸਨ ਹੁੰਦੇ, ਨਲਕੇ ਨਹੀਂ ਸਨ ਹੁੰਦੇ, ਛਕਣ ਵਾਸਤੇ ਜਲ ਖੂਹਾਂ ਤੋਂ ਨਹਿਰਾਂ ਤੋਂ ਦਰਿਆਵਾਂ ਤੋਂ ਲਿਆਉਣਾ, ਫਿਰ ਜੋੜੇ ਝਾੜਨੇ। ਕਾਬਲ ਦੀ ਸੰਗਤ ਇਧਰੋਂ ਆਈ ਤੇ ਗੁਰਮੁਖ ਪਿਆਰਿਓ ਸੱਚਖੰਡ ਵਿਖੇ ਆਣ ਕੇ ਉਹਨਾਂ ਨੇ ਨਮਸਕਾਰ ਕੀਤੀ ਤੇ ਪੁੱਛਿਆ ਸਿੱਖਾਂ ਨੂੰ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਕਿੱਥੇ ਨੇ? ਬਾਬਾ ਬੁੱਢਾ ਜੀ ਕਹਿਣ ਲੱਗੇ ਜਿਹੜੇ ਜੋੜੇ ਝਾੜਨ ਡਏ ਸਨ ਉਹ ਕੌਣ ਸਨ? ਉਹਨਾਂ ਬਾਹਰ ਜਾ ਕੇ ਦੇਖਿਆ, ਕਹਿੰਦੇ ਬਾਹਰ ਆਣ ਕੇ ਕੀ ਪੈ ਦੇਖਣ, ਹੱਥ ਹੀ ਰਹਿ ਗਏ ਜੋੜੇ, ਗੁਰੂ ਅਰਜਨ ਦੇਵ ਜੀ ਮਹਾਰਾਜ ਸੰਗਤਾਂ ਦੇ ਪੈ ਝਾੜਦੇ ਜੋੜੇ। ਕਹਿੰਦੇ ਉਹਨਾਂ ਨੇ ਬਾਹਰ ਜਦੋਂ ਆਣ ਕੇ ਦੇਖਿਆ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਆਪ ਸੰਗਤਾਂ ਦੇ ਜੋੜੇ ਝਾੜਨ ਡਏ ਸਨ ਕਿ ਧੰਤਾ ਦੇ ਯੋਗ ਨੇ ਪ੍ਰੇਮੀ ਜਿਹੜੇ ਏਡੀ ਦੂਰੋਂ ਚੱਲ ਕੇ ਗੁਰੂ ਦੇ ਸ਼ਬਦ ਨੂੰ ਸੁਣਨ ਵਾਸਤੇ, ਸਿਧਾਂਤ ਨੂੰ ਸੁਣਨ ਵਾਸਤੇ ਆਏ ਨੇ। ਤੋ ਸਤਿਗੁਰੂ ਜੀ ਕਹਿੰਦੇ ਜਿਹੜੇ ਗੁਰਮੁਖ ਪਿਆਰੇ ਉਹਦੀ ਟਹਿਲ ਦੇ ਵਿੱਚ ਲੱਗ ਜਾਂਦੇ ਨੇ, ਸੇਵਾ ਦੇ ਵਿੱਚ ਲੱਗ ਜਾਂਦੇ ਨੇ, ਉਹਨਾਂ ਦੇ ਜਮ ਜਿਹੜੇ ਨੇ ਜਾਂ ਆਤਮਕ ਮੌਤ ਜਿਹੜੀ ਆ ਉਹਨਾਂ ਦੀ ਦੂਰ ਹੋ ਜਾਂਦੀ ਹੈ।
ਜਾਂ ਕੀ ਧੀਰਕ ਸੁਮਨ ਸੁਧਾਰੇ,
ਗੁਰੂ ਦੇ ਦਿੱਤੇ ਹੋਏ ਧੀਰਕ ਕਹਿ ਦਈਏ ਧੀਰਜ ਦੇ ਨਾਲ, ਹੌਂਸਲੇ ਦੇ ਨਾਲ ਉਹਨਾਂ ਨੇ ਆਪਣੇ ਮਨ ਨੂੰ ਸਿੱਧਿਆਂ ਕਰ ਲਿਆ। ਬੜਾ ਪੁੱਠਾ ਆਇਆ ਜੀ ਮਨ, ਇਹ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਨੇ ਬੇਈਮਾਨ ਹੋ ਜਾਣਾ ਆ। ਛੋਟੇ ਹੁੰਦਿਆਂ ਅਸੀਂ ਗੱਲ ਸੁਣਦੇ ਹੁੰਦੇ ਸਾਂ, ਕਿਸੇ ਗੁਰਮੁਖ ਪਿਆਰੇ ਨੂੰ 1 ਲੱਖ ਰੁਪਈਆ ਲੱਭ ਗਿਆ, ਉਸ ਟੈਚੀ ਦੇ ਉੱਤੇ ਜਾਂ ਬੈਗ ਦੇ ਉੱਤੇ ਉਹਨਾਂ ਦਾ ਐਡਰੈਸ ਸੀ ਤੇ ਦੇਣ ਵਾਸਤੇ ਤੁਰ ਗਿਆ। ਉਹਨਾਂ ਦੇ ਘਰ ਜਾ ਕੇ ਕਹਿੰਦਾ ਗੁਰਮੁਖ ਪਿਆਰਿਓ ਆ ਤੁਹਾਡੀ ਅਮਾਨਤ ਕਿਤੇ ਡਿੱਗ ਪਈ ਸੀ, ਮੈਨੂੰ ਲੱਭ ਗਈ ਆ ਤੇ ਲੈ ਲਓ। ਬੜਾ ਖੁਸ਼ ਹੋਇਆ, ਤੁਰਿਆ ਆ ਰਿਹਾ ਆ ਤੇ ਵਾਗੀਆਂ ਨੇ ਨਾ ਉਹ ਰਾਹ ਦੇ ਵਿੱਚ ਡੰਗਰ ਚਾਰਨ ਡਏ ਸਨ ਤੇ ਕਿਸੇ ਮੈਂ ਦੇ ਗਲ ਦੇ ਵਿੱਚ ਇੱਕ ਜੰਗੀ ਹੁੰਦੀ ਸੀ, ਉਹਦੀ ਆਵਾਜ਼ ਉਹਨੂੰ ਬੜੀ ਪਸੰਦ ਆਈ ਤੇ ਚੋਰੀ ਉਹ ਲਾ ਲਈ। 1 ਲੱਖ ਰੁਪਈਆ ਦੇ ਕੇ ਆਇਆ ਤੇ ਉਹ ਜੰਗੀ ਲਾਉਂਦਾ ਲਾਉਂਦਾ ਫੜਿਆ ਗਿਆ ਤੇ ਕਹਿੰਦਾ ਕੁੱਟੋ ਜਿੰਨਾ ਵੀ ਕੁੱਟਿਆ ਜਾ ਸਕਦਾ। ਜਦੋਂ ਫੜਿਆ ਗਿਆ ਉਹ ਕਹਿੰਦੇ ਵੀ ਕੀ ਗੱਲ ਆ? ਕਹਿੰਦਾ ਮੈਂ ਹੁਣੇ 1 ਲੱਖ ਰੁਪਈਆ ਕਿਸੇ ਦੇ ਘਰ ਮੋੜ ਕੇ ਆਇਆ ਤੇ ਉਸ ਲੱਖ ਦੀਆਂ ਮੈਂ ਪਤਾ ਨੀ ਕਿੰਨੀਆਂ ਜੰਗੀਆਂ ਖਰੀਦ ਸਕਦਾ ਸਾਂ ਤੇ ਮਨ ਦਾ ਕੋਈ ਪਤਾ ਨੀ ਕਿਹੜੇ ਵੇਲੇ ਬੇਈਮਾਨ ਹੋ ਜਾਣਾ ਹੈ। ਜਿਹਨਾਂ ਗੁਰਮੁਖ ਪਿਆਰਿਆਂ ਨੇ ਗੁਰੂ ਦਾ ਸ਼ਬਦ ਸੁਣ ਲਿਆ ਆ, ਗੁਰਮੁਖ ਪਿਆਰਿਓ ਜਿਹਨਾਂ ਨੇ ਗੁਰੂ ਨੇ ਜਿਹਨਾਂ ਨੂੰ ਹੌਸਲਾ ਦੇ ਦਿੱਤਾ ਆ, ਉਹਨਾਂ ਨੇ ਆਪਣੇ ਮਨ ਨੂੰ ਸਾਧ ਲਿਆ ਆ, ਉਹਨਾਂ ਨੂੰ ਕੰਚਨ ਮਾਟੀ ਮਾਨੇ ਉਹਨਾਂ ਨੂੰ ਇਹ ਪਰਾਇਆ ਹੱਕ ਜਿਹੜਾ ਨਾ ਮਿੱਟੀ ਦਿਖਾਈ ਦਿੰਦਾ ਆ, ਉਹ ਪਰਾਏ ਹੱਕ ਤੇ ਨਾ ਡਾਕਾ ਨਹੀਂ ਮਾਰਦੇ।
ਜਾਂ ਕੇ ਸਿਮਰਨ ਮੁਖ ਉਜਲਾਰੇ,
ਆ ਲੈਕਸ ਸਾਬਣ ਦੀ ਬੜੀ ਆਇਡ ਆਉਂਦੀ ਆ, ਹੋਰ ਬੜੇ ਬੜੇ ਕੈਮੀਕਲ ਜਿਹੜੇ ਟੀਵੀਆਂ ਉੱਤੇ ਦਿਖਾਏ ਜਾਂਦੇ ਨੇ ਵੀ ਇਹਦੇ ਨਾਲ ਚਿਹਰਾ ਸਾਫ਼ ਹੋ ਜਾਏਗਾ, ਪਰ ਆਓ ਅੱਜ ਸਤਿਗੁਰਾਂ ਨੂੰ ਪੁੱਛੀਏ ਸਤਿਗੁਰੂ ਜੀ ਤੁਸੀਂ ਦੱਸੋ ਹਾਂ ਇਹ ਚਿਹਰਾ ਕਿਹੜੇ ਤਰੀਕੇ ਦੇ ਨਾਲ ਸਾਫ਼ ਹੋਏਗਾ? ਤੇ ਸਤਿਗੁਰੂ ਜੀ ਸਾਨੂੰ ਦੱਸਦੇ ਸਿਮਰਨ ਦਾ ਸਾਬਣ ਮੂੰਹ ਤੇ ਮਲਿਆ ਕਰ, ਇਹ ਜਦੋਂ ਸਾਬਣ ਮੂੰਹ ਤੇ ਮਲੇਗਾ ਨਾ ਮੁੱਖ ਉਜਲਾਰੇ, ਤੇਰਾ ਚਿਹਰਾ ਜਿਹੜਾ ਨਾ ਬੜਾ ਹੀ ਸਾਫ਼ ਹੋ ਜਾਏਗਾ, ਆ ਦੂਜੀ ਤੇ ਕਾਲੋਂ ਛੱਡ, ਜੇ ਕੋਈ ਹੋਰ ਵੀ ਕਲੰਕ ਤੇਰੇ ਮੱਥੇ ਤੇ ਲੱਗਾ ਹੋਇਆ ਨਾ ਉਹ ਕਲੰਕ ਵੀ ਸਿਮਰਨ ਨੇ ਧੋ ਦੇਣਾ ਹੈ।
ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰ,
ਪ੍ਰਭੂ ਦੇ ਸੇਵਕ ਜਿਹੜੇ ਨੇ ਪ੍ਰਭੂ ਨੇ ਆਪ ਹੀ ਉਹਨਾਂ ਨੂੰ ਸਵਾਰਿਆ ਆ, ਸਿੱਧੇ ਰਸਤੇ ਪਾਇਆ ਹੈ।
ਸਰਣ ਨਾਨਕ ਤਿੰਨ ਸਦ ਬਲਿਹਾਰ,
ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਸਾਨੂੰ ਸਿੱਖਿਆ ਦਿੰਦੇ ਨੇ ਅਸੀਂ ਉਹਨਾਂ ਪ੍ਰੇਮੀਆਂ ਦੀ ਸੰਗਤ ਕਰੀਏ ਜਿਹੜੇ ਪ੍ਰੇਮੀ ਆਣ ਕੇ ਗੁਰੂ ਕੀ ਹਜ਼ੂਰੀ ਦੇ ਵਿੱਚ ਬੈਠਦੇ ਨੇ, ਸ਼ਬਦ ਨੂੰ ਸੁਣਦੇ ਨੇ, ਉਹਨਾਂ ਦੀ ਸੰਗਤ ਦੇ ਵਿੱਚ ਜਾਈਏ ਤੇ ਸਦਾ ਹੀ ਉਹਨਾਂ ਤੋਂ ਬਲਹਾਰ ਜਾਈਏ, ਕੁਰਬਾਨ ਜਾਈਏ। ਗੁਰਮੁਖ ਪਿਆਰਿਓ ਸਮੇਂ ਦੀ ਸਮਾਪਤੀ ਹੋਈਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮੁਆਫੀ ਜੀ, ਹਾਰਦਿਕ ਤੌਰ ਤੇ ਧੰਨਵਾਦ, ਸਾਰੀ ਸੰਗਤ ਗੱਜ ਕੇ ਫਤਿਹ ਬੁਲਾਇਓ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।